ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਤੀਜਾ ਆਦਿ ਪੁਰਖ ਆਪੇ ਸ੍ਰਿਸ਼ਟ ਸਾਜੀ ਜੀਵ ਜੰਤ ਮਾਇਆ ਮੋਹ ਪਾਜੇ ਦੂਜਾ ਭਾਏ ਪ੍ਰਪੰਚ ਲਾਗੇ ਆਵਹੇ ਜਾਵਹੇ ਮਰਹੇ ਅਭਾਗੇ ਆਦਿ ਪੁਰਖ ਆਪੇ ਸ੍ਰਿਸ਼ਟ ਸਾਜੇ ਜੀਵ ਜੰਤ ਮਾਇਆ ਮੋਹ ਪਾਜੇ ਦੂਜਾ ਭਾਏ ਪ੍ਰਪੰਚ ਲਾਗੇ ਆਵਹੇ ਜਾਵਹੇ ਮਰਹੇ ਅਭਾਗੇ ਸਤਿਗੁਰ ਭੇਟਿਆ ਸੋਜੀ ਪਾਏ ਪਰਪੰਚ ਚੂਕੈ ਸੱਚ ਸਮਾਏ ਜਾ ਕੈ ਮਸਤਕ ਲਿਖਿਆ ਲੇਖ ਤਾ ਕੈ ਮਨ ਵਸਿਆ ਪ੍ਰਭ ਏਕ ਜਾ ਕੈ ਮਸਤਕ ਲਿਖਿਆ ਲੇਖ ਤਾ ਕੈ ਮਨ ਵਸਿਆ ਪ੍ਰਭ ਏਕ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰ ਸਿੰਘਾਸਨ ਤੇ ਪ੍ਰਕਾਸ਼ਮਾਨ ਸ਼ਤਰ ਚਵਰ ਤਖਤ ਦੇ ਮਾਲਕ ਜੋ ਜੀਵਨ ਸਿਖਾਉਂਦੇ ਨੇ, ਜੋ ਮਰਨ ਦੀ ਜਾਚ ਸਿਖਾਉਂਦੇ ਨੇ, ਜੋ ਜ਼ਿੰਦਗੀ ਦੇ ਹੱਦ ਕਦਮ ਤੇ ਬਾਂਹ ਫੜ ਕੇ ਇਸ ਲੋਕ ਦਾ ਸਫ਼ਰ ਵੀ ਕਰਵਾ ਲੈਂਦੇ ਨੇ, ਮੇਰੇ ਮਾਲਕ ਦੀ ਰਹਿਮਤ ਹੋਵੇ ਤੇ ਸ਼ਬਦ ਸੁਰਤ ਵਿੱਚ ਵਸਾ ਕੇ ਲੋਕ ਪਰਲੋਕ ਸੁਹੇਲਾ ਵੀ ਬਣਾ ਦਿੰਦੇ ਨੇ। ਐਸੀ ਰਹਿਮਤ ਦੇ ਮਾਲਕ ਅਨੰਤ ਦਾਤਾਂ ਦੇ ਮੁਜੱਸਮਾ ਜ਼ਿੰਦਗੀ ਦਾ ਆਧਾਰ ਸੁਰਤ ਨੂੰ ਸ਼ੁੱਧ ਕਰਕੇ ਸ਼ਬਦ ਦੇ ਮਾਰਗ ਦੇ ਪਾਂਧੀ ਬਣਾਵਣ ਹਾਰੇ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਰੋਜ਼ਾਨਾ ਦੀ ਮਰਿਆਦਾ ਵਿੱਚ ਪ੍ਰਕਾਸ਼ਮਾਨ ਹੁੰਦੇ ਆ ਆਏ। ਅੱਜ ਦੇ ਪਾਵਨ ਹੁਕਮ ਦੀ ਜੋ ਬਖਸ਼ਿਸ਼ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੋਂ ਹੋਈ, ਉਸ ਪਾਵਨ ਸ਼ਬਦ ਦੀ ਵਿਚਾਰ ਦੀ ਸਾਂਝ ਕਰਨ ਹਿੱਤ ਤੇ ਸ਼ਬਦ ਦੀ ਅਗਵਾਈ ਕਬੂਲਦੇ ਆ, ਉਸ ਦੇ ਮਗਰ ਮਗਰ ਜ਼ਿੰਦਗੀ ਦਾ ਸਫ਼ਰ ਕਰਨ ਹਿੱਤ ਇਸ ਸਮੇਂ ਆਪ ਜੀ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਉਸ ਪਾਵਨ ਦਰ ਨਾਲ ਜੁੜ ਬੈਠੇ ਹੋ। ਮਾਲਕ ਰਹਿਮਤ ਕਰਨ, ਅਸੀਸ ਦੇਵਨ, ਬਖਸ਼ਿਸ਼ ਕਰਨ, ਇਸ ਪਾਵਨ ਗੁਰ ਸ਼ਬਦ ਨਾਲ ਜੀਵਨ ਜੁੜ ਜਾਏ ਤੇ ਲੋਕ ਪਰਲੋਕ ਸੁਹੇਲਾ ਹੋਵੇ ਜੀ। ਇਹ ਪਾਵਨ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 842 ਅੰਗ ਤੋਂ ਆਰੰਭ ਹੋ ਕੇ 843 ਅੰਗ ਤੇ ਸੰਪੂਰਨ ਹੁੰਦਾ। ਬਲਾਵਲ ਰਾਗ ਦਾ ਸ਼ਬਦ ਹੈ। ਉਚਾਰਨ ਕਰਤਾ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ, ਮੇਰੇ ਮਾਲਕ ਆਪ ਰਹਿਮਤ ਕਰਨ ਇਸ ਸ਼ਬਦ ਨਾਲ ਜੁੜਨ ਦਾ ਹੀਆ ਬਖਸ਼ਣ ਜੀ। ਆਓ ਸ਼ਬਦ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰੀ ਆਪਣੇ ਭਲੇ ਲਈ ਤੇ ਸਰਬੱਤ ਦੇ ਭਲੇ ਲਈ ਸਾਰੇ ਆਖੋ ਸਤਨਾਮ ਵਾਹਿਗੁਰੂ। वाहे गुरु वाहे गुरु
सतनाम श्री वाहे गुरु साहिब जी बिलावल महला तीजा आद पुरख आपे सृष्ट साजे
साहेब बख्शिश कर देने ओ आद पुरख है जो तमाम सृष्टि दी साजना आप कर दे ए हकीकते सृष्टि नू बनन तो पहला जो तमाम ब्रह्मंडा नू पैदा करन हार करता जी ओ आद सच ने अते आप ही इस सारी सृष्टि नू बनाउना ते उस नू साजना ए मेरे मालक ने आप कृपा कीती है जी
जी अजंत माया मोहे पाजी
ए जितने जी जंत पैदा कीते ने नाल माया पैदा कर देती ते उस माया दे मोह विच अपना जीवन बतीत पै कर दे हन जी
दूजा भाई परपंच लागे
ए संसार विच ओ जीव जो बनाउन वाले करते नू भुल गए ते बनन वाली रचना परपंच विच अपना आपा जोड़ बैठे ए बहुत जिंदगी दा एक भुलेखा सी बनाउन वाले नू चेता कर दे ते जिंदगी एक मंजिल ते पहुंच दी पर बनन वाली सृष्टि नाल परपंच नाल जुड़ के जिंदगी संसार विच भटक गई जी
आवहे जावहे मरहे अभागे
ओ बदकिस्मत लोग ने अभागे ने जो करतार नू भुल के इस करते दी रचना नाल जुड़ गए ओ आउंदे ने जांदे ने जन्मदे ने मर जांदे ने पर जिंदगी दा सफर जो करना चाहिदा सी ओ नहीं कर सके हां जी
सतगुरु भेटिया सो जी पाए
सतगुरु भेटिया अगर सतगुरु दा मिलन हो जाए मिलाप हो जाए भेंट हो जाए ते सोजी पा लैन मैं एक बेनती करांगा सतगुरु भुलेखा कर देने चूके भूले मार्ग जिन्हें बताया ऐसा गुर वडभागी पाया आप वडभागे हो जो सतगुरु दी शरण विच आ बैठे हो जो गुरु दे शब्द नाल जुड़ के रोज सतगुरु दा मिलन कर दे हो ते अंदर एक सोजी आ गई है सवेरे आरंभ जिंदगी दा दुनिया नाल नहीं करना अमृत वेले दा आरंभ नित नेम नाल करते नाल करना ते सारा दिन किरत विच विरचदे आ उस करते नू भुलाउणा नहीं रात पैन तो पहला सौन तो पहला पहला फिर करते नू चेते रख के सौ जाना ए सतगुरु नू भेटिया मिलिया ए अंदर सोझी आ जांदी है जी
परपंच चूका सच समाए
रहंदे दुनिया विच ने पर अंदर दी सुरत विचो ए परपंच चुकिया जांदा है अंदर सुरत विच ए दुनिया नहीं जांदी शरीरक संबंध परपंच नाल है पर अंदर सुरत सच विच समा जांदी है वाहिगुरु जी विच सुरत मिली हुई है जी
जाका मस्तक लिखिया लेख
जिस दे मस्तक ते लेख लिखिया चूके करते ने रहमत कीती किसे दे कर्म मस्तक दे लेख एहो जे बना देते ओ गुरु चरण विच गुरु शरण विच अपना जीवन जोड़न वाले लेख बना बैठे हां जी
ताका मन वसिया प्रभु एक
चूके बिन भागा गुर सेविया न जाए ए रहमत मालक दी हो गई ओ सच्चे पातशाह जी दे चरणा विच आ गए अते ए कह लईए उन्हां दे मन विच दूजा संसार नहीं वसिया ताके मन वसिया प्रभ एक मन विच वाहिगुरु वस गया जरा अंदर चात मारियो अंदर की वसिया सुरत विच की टिकी है ध्यान विच की बैठे। अगर एक ओंकार है, अगर करता पुरख वाहिगुरु वाहिगुरु मन विच वस गया, ते जो मन विच वसिया होएगा मन उधर जाएगा। जदो करता मन विच वस गया फिर हर वेले एक निरंकार वाहिगुरु जी विच ही सुरत टिकी रहेगी जी।
रहाओ
ए हजूर इस शब्द दे केंद्री भाव नू संबोधन करदिया रहाओ दे पावन बोल उचारे हां जी।
सिष्ट उपाय आपी सब विखा।
ए ना समझियो भी रब ने सानू पैदा कर दिता है ते हुन रब वेख नहीं रहा, असी जो मर्जी करिए। हजूर कहंदे ने नहीं, ए सारी सृष्टि नू पैदा करके सब नू अपनी नदर तले रखिया होया है, सब नू करता वेख रहा है, अगों देखा पिछों देखा है। तुझ ते कहां छिपावे, भावे अगे पिछे कोई भी ना होवे, पर साहब कहंदे ने करता सारी सृष्टि दे एक एक जीव नू अपनी नदर तले रख के सब कुछ वेख रहा है जी।
कोई न मेटा तेरा लेखा।
तेरे लिखे हुए लेख नू दुनिया दी कोई ताकत नहीं के मेट सके। जो करते लेख लिख दिता, चूके माता पिता शरीर नू जन्म दिंदे ने, पर अंदर ले लेख ओ करता लिख दे। मिल मात पिता पिंड उपाया, तिन करता लेख लखाया, लिख दात जोत वड्याई, मिल माया सुरत कमाई गवाई। हजूर कहंदे ने करते ने जिंदगी विच जीना किन्ना ए भी लिख देता है, तेनू दात किन्नी मिलनी है ए भी लिख देता है, तेनू वड्याई किन्नी क मिलनी है ए भी लिख देता है। तो जो करते लेख लिखे है हजूर कहंदे ने उन्हों कोई भी मेट नहीं सकदा है जी।
सिद्ध साधिक जी को कहा कहाए।
जे अपने आप नू कोई आखे मैं बड़ा सिद्ध हां, मैं ते पुग्या होया, मैं साधक हां, साधक दे अर्थ ने मंजिल ते चलन वाला, ते सिद्ध दे अर्थ ने जेड़ा मंजिल ते पहुंच गया होवे। अपने आप नू अगर कोई सिद्ध अखवाए, अगर कोई अपने आप नू साधक अखवाए,
परमे भूला आवा जाए,
ओ परम विच भुलिया होया है। मैं बेनती करा दाता रहमत कर दे ते मंजिल ते तोड़ दे, दाता रहमत कर दे ते मंजिल ते पहुंचा देंदा है, पर आपू हंकार विच कहन वाले हजूर कहंदे ने ओ परम विच भुले होए ने, ओ आवागमन विच भटकदे ही रहंदे हां जी।
सतगुरु सेवा सो जन बूझा।
जेड़ा सतगुरु नू सेवे, रोज संगत करे, सहज पाठ करे, नित नेम करे, वाहिगुरु करदे आ, धन गुरु ग्रंथ साहिब जी दी संगत करे, हजूर कहंदे ने उस नू ते सोझी आउंदी है जी।
मैं मारे तादर सूजा।
ओ फिर सिद्ध साधक नहीं बनदा, ओ अपने आप नू गुणी ज्ञानी नहीं कहौंदा। हजूर कहंदे ने ओ ते गुरु दी शरण विच आके वेखदा अंदर किते हौ अपना तीर ते नहीं चला रहे। ए माया तारी बन के भी तीर चलांदी है, ए अकल वाला बनन वालियां ते भी तीर चलांदी है, ए किसे कोल कोई शक्ति आ जाए ते उथे भी हंकार दे तीर चलदे ने। ते हजूर कहंदे ने गुरु दी रहमत नाल गुरु चरणा नाल जुड़िया होया हौमै नू मारदा तां रब दे दर दी सोझी आउंदी है, भी रब दे दर तक किवें जाना है जी।
एक सते सब दूजा हुआ।
हजूर कहंदे ने एक अकाल पुरख वाहिगुरु तो ही ए जो दूजा बनया, जो संसार बनया ए एक तो ही बनया। बाहर दी गिनती विच भी एक तो बाद जदो दो आउंदा उस विच एक ही जमा होर हुंदा है ते दो बनदा, दो विच एक जमा होर हुंदा है ते तीन बनदा। ए हकीकत है चलदे चलदे जदो दस ते पहुंचदे आ ओ बाकी नौ अंकां नू ओ दस अंक दर्शाउंदा है एक सी ਬਾਕੀ ਸਭ ਸਿਫਰ ਨੇ। ਇਹ ਹਕੀਕਤ ਹੈ। ਬਾਹਰ ਦੀ ਗਿਣਤੀ ਵਿੱਚ ਵੀ ਇੱਕ ਤੋਂ ਬਾਅਦ ਗਿਣਤੀ ਦਾ ਵਧਣਾ ਇੱਕ ਕਰਕੇ ਹੀ ਹੈ। ਇਹ ਤਮਾਮ ਬ੍ਰਹਿਮੰਡ ਵਿੱਚ ਜਿਤਨਾ ਵਿਸਥਾਰ ਹੋਇਆ, ਹਜ਼ੂਰ ਕਹਿੰਦੇ ਨੇ ਇੱਕ ਵਾਹਿਗੁਰੂ ਕਰਕੇ ਹੀ ਹੈ ਜੀ।
ਇੱਕੋ ਵਰਤਾ ਅਵਰ ਨਾ ਬੀਆ,
ਸਭ ਵਿੱਚ ਇੱਕ ਹੀ ਵਰਤ ਰਿਹਾ, ਹੋਰ ਦੂਜਾ ਕੋਈ ਇੱਕ ਤੋਂ ਸਵਾ ਸੰਸਾਰ ਵਿੱਚ ਨਹੀਂ ਹੈ। ਇੱਕ ਨਿਰਗੁਣ ਹੈ, ਦੂਸਰਾ ਉਸਦਾ ਸਰਗੁਣ ਸਰੂਪ ਹੈ। ਇਹ ਨਿਰਗੁਣ ਤੇ ਸਰਗੁਣ ਦਾ ਵਿਸਤਾਰ ਹੀ ਇਹ ਤਮਾਮ ਸੰਸਾਰ ਨਜ਼ਰ ਆ ਰਿਹਾ ਹੈ ਜੀ।
ਦੂਜੇ ਤੇ ਜੇ ਇੱਕੋ ਜਾਣਾ,
ਅਗਰ ਦੂਜੇ ਨੂੰ ਵੇਖ ਕੇ ਜੇ ਇੱਕ ਵੱਲ ਆ ਜਾਵੇ ਤੇ ਦੁਨੀਆਂ ਵੇਖ ਕੇ ਦੁਨੀਆਂ ਦੇ ਮਾਲਕ ਵੱਲ ਜੇ ਕੋਈ ਆ ਜਾਵੇ ਤੇ ਹਜ਼ੂਰ ਫਰਮਾਨ ਕਰਦੇ ਹਨ ਜੀ,
ਗੁਰ ਕੈ ਸ਼ਬਦ ਹਰ ਦਰ ਨਿਸ਼ਾਨ।
ਉਹ ਗੁਰੂ ਕੇ ਸ਼ਬਦ ਦੇ ਰਾਹੀਂ ਰੱਬ ਦੇ ਦਰ ਤੱਕ ਉਸ ਕੋਲ ਇੱਕ ਪ੍ਰਵਾਨਾ ਬਣ ਜਾਂਦਾ, ਰਾਹਦਾਰੀ ਮਿਲ ਜਾਂਦੀ, ਜਿਸ ਦੇ ਰਾਹੀਂ ਉਹ ਰੱਬ ਦੇ ਘਰ ਤੱਕ ਪਹੁੰਚਦਾ। ਰਸਤੇ ਵਿੱਚ ਰੁਕਾਵਟ ਨਹੀਂ ਪੈਂਦੀ। ਮੈਂ ਬੇਨਤੀ ਕਰਾਂਗਾ, ਰੁਕਾਵਟ ਮਾਇਆ, ਰੁਕਾਵਟ ਹਉਮੈ ਹੈ, ਰੁਕਾਵਟ ਸੰਸਾਰ ਦੀਆਂ ਬਿਰਤੀਆਂ ਨੇ, ਰੁਕਾਵਟ ਅਗਿਆਨ ਹੈ, ਰੁਕਾਵਟ ਔਗਣ ਨੇ, ਰੁਕਾਵਟ ਨਸ਼ੇ ਵਿਕਾਰ ਨੇ। ਜਦੋਂ ਇੱਕ ਨਾਲ ਜੁੜ ਗਿਆ, ਮੈਂ ਬੇਨਤੀ ਕਰਾਂ, ਉਹ ਰੱਬ ਦੇ ਦਰ ਤੱਕ ਪਹੁੰਚਦਾ। ਦਰ ਤੱਕ ਪਹੁੰਚ ਜਾਏ ਤੇ ਘਰ ਤੱਕ ਜਾਂਦਿਆਂ ਦੇਰ ਨਹੀਂ ਲੱਗਦੀ, ਪਰ ਗੁਰੂ ਕੇ ਸ਼ਬਦ ਦੇ ਰਾਹੀਂ ਹੀ ਹਰ ਦਰ ਤੱਕ ਜਾਂਦਿਆਂ ਇਹ ਅੰਦਰ ਇੱਕ ਵਾਹਿਗੁਰੂ ਦੀ ਨਿਰਵਿਘਨ ਅਵਸਥਾ ਦਾ ਪਰਵਾਨਾ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ ਜੀ।
ਸਤਿਗੁਰ ਭੇਟੇ ਤਾਂ ਏਕੋ ਪਾਏ।
ਦੇਖੋ, ਬਾਰ ਬਾਰ ਸਤਿਗੁਰੂ ਗੁਰੂ ਦੇ ਭੇਟ ਦੀ ਗੱਲ ਕਰਦੇ ਨੇ। ਸਤਿਗੁਰੂ ਨੂੰ ਭੇਟਿਆ ਮਿਲਿਆ ਇੱਕ ਦੀ ਪ੍ਰਾਪਤੀ ਹੋ ਜਾਂਦੀ। ਮੈਂ ਬੇਨਤੀ ਕਰਾਂਗਾ, ਰੱਬ ਤੇ ਅਦ੍ਰਿਸ਼ਟ ਹੈ, ਅਗੋਚਰ ਹੈ, ਉਸ ਤੱਕ ਪੁੱਜਣ ਦੇ ਲਈ ਗੁਰਸੰਗਤ ਹੈ। ਗੁਰੂ ਕੇ ਸ਼ਬਦ ਦੁਆਰਾ ਜ਼ਿੰਦਗੀ ਨੂੰ ਚਲਾਉਣ ਦਾ ਇੱਕ ਰਾਹ ਬਣ ਜਾਂਦਾ। ਤੇ ਜੇ ਸਤਿਗੁਰੂ ਨੂੰ ਕੋਈ ਭੇਟੇ ਮਿਲੇ, ਸ਼ਬਦ ਨਾਲ ਸਾਂਝ ਪਾ ਲਵੇ, ਤਾਂ ਉਸ ਇੱਕ ਵਾਹਿਗੁਰੂ ਨੂੰ ਮਿਲਣਾ ਆਸਾਨ ਹੋ ਜਾਂਦਾ ਹੈ ਜੀ।
ਵਿੱਚੋਂ ਦੂਜਾ ਠਾਕ ਰਹਾਏ।
ਉਹ ਜਿਹੜਾ ਵਿਚਕਾਰ ਰੁਕਾਵਟ ਸੀ, ਦੂਜਾ ਮੈਂ, ਇਹ ਮੇਰਾ, ਇਹ ਸੰਸਾਰ ਹੈ, ਇਹ ਖਾਣਾ ਪੀਣਾ, ਐਸ਼ੋ ਇਸ਼ਰਤ, ਇਹ ਵਿੱਚੋਂ ਰੁਕ ਜਾਂਦੇ ਨੇ ਅੰਦਰ ਦੀ ਸੁਰਤ ਵਿੱਚ। ਜ਼ਿੰਦਗੀ ਦਾ ਮਕਸਦ ਵਾਹਿਗੁਰੂ 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 ਇਹ ਟਿਕ ਜਾਂਦਾ ਹੈ ਜੀ।
ਜਿਸ ਦਾ ਸਾਹਿਬ ਡਾਢਾ ਹੋਏ।
ਹਜ਼ੂਰ ਕਹਿੰਦੇ ਨੇ ਜਿਸ ਦਾ ਮਾਲਕ ਡਾਢਾ ਹੋਵੇ, ਤਾਕਤਵਰ ਹੋਵੇ, ਸ਼ਕਤੀਮਾਨ ਹੋਵੇ। ਹਜ਼ੂਰ ਅਗਲੀ ਪੰਕਤੀ ਫਰਮਾਨ ਕਰਦੇ ਹਨ,
ਤਿਸ ਨੂੰ ਮਾਰ ਨਾ ਸਕੈ ਕੋਈ।
ਉਸ ਸੇਵਕ ਨੂੰ ਦੁਨੀਆਂ ਦੀ ਕੋਈ ਤਾਕਤ ਨਹੀਂ ਕਿ ਮਾਰ ਸਕੇ। ਚੂੰਕਿ ਇੱਕ ਗੱਲ ਥੋੜੀ ਧਿਆਨ ਚ ਰੱਖਿਓ, ਜਿਸ ਕੇ ਸਿਰ ਉਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੇ। ਅਗਰ ਸਾਹਿਬ ਡਾਢਾ ਹੈ ਤੇ ਦੁਨੀਆਂ ਦੀ ਕੋਈ ਤਾਕਤ ਉਸ ਨੂੰ ਮਾਰ ਨਹੀਂ ਸਕਦੀ। ਅੱਜ ਜਦੋਂ ਅਸੀਂ ਸਰਹੰਦ ਦੀਆਂ ਨੀਹਾਂ ਵੱਲ ਦੇਖਦੇ ਹਾਂ, ਧਿਆਨ ਚ ਰੱਖਿਓ, ਭਾਵੇਂ ਮੁਗਲ ਹਕੂਮਤ ਨੇ ਉਸ ਸਮੇਂ ਹਰ ਯਤਨ ਹੀਲਾ ਕੀਤਾ, ਇਸ ਖਾਲਸਾ ਸਾਜਣ ਵਾਲਿਆਂ ਨੂੰ ਰਹਿਣ ਨਹੀਂ ਦੇਣਾ। ਕਿਹੜੀ ਦੁਨੀਆਂ ਦੀ ਉਹ ਤਾਕਤ ਸੀ ਜੋ ਉਹਨਾਂ ਨਹੀਂ ਵਰਤੀ? ਇਹ ਹਕੀਕਤ ਹੈ। ਮੈਂ ਜਦੋਂ ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰੀ ਜੀ ਨਾਲ ਜਾਂਦਿਆਂ ਦੇਖਦਾ ਨਾ, ਭਲਾ ਇੱਕ ਗੁਰੂ ਘਰ ਦਾ ਰਸੋਈਆ ਕਹਿਲਾਏ, ਲੰਗਰ ਬਣਾਵੇ ਤੇ ਵਰਤਾਵੇ, ਪਰ ਇਹੋ ਜਿਹਾ ਜ਼ੁਲਮ ਤੇ ਕਹਿਰ ਕਮਾਵੇ ਕੋਈ ਸੋਚ ਸਕਦਾ? ਬੜੇ ਅਦਬ ਸਤਿਕਾਰ ਨਾਲ ਇੱਕ ਵਾਰੀ ਤੇ ਕਹਿੰਦਾ ਨਾ, ਮਾਤਾ ਜੀ, ਇਹ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਇੰਨੀ ਠੰਡ ਵਿੱਚ ਚੱਲੇ ਜਾ ਰਹੇ ਹੋ ਨਾ, ਅੰਬੇਰਾ ਘਰ ਬਹੁਤ ਨਜ਼ਦੀਕ ਹੈ, ਆਓ ਮੇਰੇ ਘਰ ਚੱਲੋ, ਬੜੀ ਸੁਰੱਖਿਅਤ ਥਾਂ ਹੈ, ਖਾਣ ਪੀਣ ਤੇ ਹਰ ਤਰ੍ਹਾਂ ਦੀ ਸੁੱਖ ਸਹੂਲਤ ਮੈਂ ਆਪ ਜੀ ਨੂੰ ਦੇਵਾਂਗਾ। ਲੈ ਜਾਂਦਾ, ਮੈਂ ਬੇਨਤੀ ਕਰਾਂ, ਇਸ ਗੰਗੋ ਬ੍ਰਾਹਮਣ ਦੇ ਇੱਕ ਰਾਤ ਵਿੱਚ ਤਿੰਨ ਰੋਲ ਨੇ। ਪਹਿਲੀ ਰਾਤ ਦਾ ਮਹਿਮਾਨ ਨਿਵਾਜ ਹੈ, ਇੱਕ ਡੰਗ ਖਵਾਇਆ ਪਰ ਐਸਾ ਡੰਗ ਮਾਰਿਆ ਕਿ ਸ਼ਾਇਦ ਦੁਨੀਆ ਭਰ ਦਾ ਜ਼ਹਿਰੀ ਤੋਂ ਜ਼ਹਿਰੀ ਜਾਨਵਰ ਵੀ ਡੰਗ ਨਾ ਮਾਰ ਸਕੇ। ਇੱਕ ਡੰਗ ਖਵਾਇਆ, ਪਹਿਲੀ ਰਾਤ ਦਾ ਮਹਿਮਾਨ ਨਿਵਾਜ, ਅੱਧੀ ਰਾਤ ਦਾ ਚੋਰ ਤੇ ਦਿਨ ਚੜ੍ਹੇ ਦਾ ਮੁਖਬਰ। ਇਹ ਕੀ ਰੋਲ ਇਸ ਦੇ? ਬਦ ਜਾਤ ਬਦ ਸਿਫਾਤ ਗੰਗੂ ਵੋ ਨਮਕ ਹਰਾਮ, ਸਤਿਗੁਰੂ ਕੇ ਟੁਕੜੋਂ ਪੇ ਪਲਤਾ ਰਹਾ ਜੋ ਮੁਦਾਮ, ਆਪਣੇ ਨਾਮ ਕੋ ਦੁਨੀਆ ਮੇ ਬਦਨਾਮ ਕਰ ਗਿਆ, ਦੁਸ਼ਮਨ ਵੀ ਜੋ ਨਾ ਕਰਤਾ ਵੋ ਯੇ ਕਾਮ ਕਰ ਗਿਆ। ਭਲਿਓ ਤੂੰ ਅੱਧੀ ਰਾਤ ਇਹ ਦੇਖਦਾ, ਇਹਨਾਂ ਕੋਲ ਕੁਝ ਸੋਨੇ ਦੀਆਂ ਮੋਹਰਾਂ, ਕੁਝ ਪੈਸੇ ਨੇ, ਇਹ ਸੌਂਗੇ ਨੇ। ਭਲਾ ਉਹ ਦਾਦੀ ਮਾਂ ਇਹੋ ਜਿਹੇ ਹਾਲਾਤਾਂ ਵਿੱਚ ਸੌਂ ਸਕਦੀ ਏ? ਗੱਲ ਧਿਆਨ ਚ ਰੱਖ ਲਿਓ, ਜਦੋਂ ਮਾਤਾ ਗੁਜਰ ਕੌਰ ਜੀ ਦੀ ਗੱਲ ਕਰਦੇ ਆ ਨਾ, ਮੈਂ ਕਹਿ ਲੇਵਾਂ ਇਹ ਉਹ ਮਾਂ ਗੁਜਰੀ ਏ, ਉਹ ਸਾਰੇ ਸੰਸਾਰ ਦੀ ਦਾਦੀ ਮਾਂ ਏ। ਮੈਂ ਬੇਨਤੀ ਕਰਦੀ ਆ, ਕਦੀ ਬਾਬਾ ਬਕਾਲਾ ਦੇ ਭੋਰੇ ਵਿੱਚ ਬੈਠੇ ਆ, 26 ਸਾਲ ਆਪਣੇ ਪਤੀ ਦੀ ਸੇਵਾ ਵਿੱਚ ਕਿਵੇਂ ਹਰ ਵੇਲੇ ਧਿਆਨ ਵਿੱਚ ਰਹਿੰਦੇ ਆ, ਕਿਤੇ ਆਉਣਾ ਜਾਣਾ ਨਹੀਂ, ਕਿਤੇ ਖਾਣ ਪੀਣ ਦੀ ਖੁਆਇਸ਼ ਨਹੀਂ। ਕਦੀ ਮੇਰੀ ਦਾਦੀ ਮਾਂ ਬਾਬੇ ਬਕਾਲੇ ਉਸ 26 ਸਾਲ ਭੋਰੇ ਵਿੱਚ ਬੈਠੇ ਜਪ ਕਰਦੇ ਆਪਣੇ ਸਿਰ ਦੇ ਸਾਈਂ ਦੀ ਸੇਵਾ ਵਿੱਚ ਖੜੀ ਏ। ਕਦੀ ਉਹ ਦਾਦੀ ਮਾਂ, ਮੈਂ ਬੇਨਤੀ ਕਰਾਂ, ਅਨੰਦਪੁਰ ਸਾਹਿਬ ਦੀਆਂ ਉਸਾਰੀਆਂ ਹੁੰਦੀਆਂ ਉੱਥੇ ਸੇਵਾ ਵਿੱਚ ਖੜੀ ਏ, ਕਦੀ ਉਹ ਮੇਰੀ ਦਾਦੀ ਮਾਂ, ਮੈਂ ਬੇਨਤੀ ਕਰਾਂ, ਲੋੜ ਪੈ ਗਈ ਉਸ ਤਿਲਕ ਤੇ ਜੰਜੂ ਦੇ ਰਾਖੇ ਕਰਨ ਦੇ ਲਈ, ਆਪਣੇ ਸਿਰ ਦੇ ਸਾਈ ਨੂੰ ਕਿਵੇਂ ਦਿੱਲੀ ਵੱਲ ਤੋਰਦਿਆਂ ਅੱਖਾਂ ਵਿੱਚ ਇੱਕ ਹੰਝੂ ਨਹੀਂ ਕਿਰਦੀ, ਕਿਵੇਂ ਉਹ ਦਾਦੀ ਮਾਂ, ਮੈਂ ਬੇਨਤੀ ਕਰਾਂ, ਆਪਣੇ ਸਿਰ ਦੇ ਸਾਈ ਦੇ ਆਏ ਸੀਸ ਨੂੰ ਭਾਈ ਜੈਤਾ ਜੀ ਵੱਲੋਂ ਵੇਖਦਿਆਂ ਸਾਰ ਆਪਣੀ ਝੋਲੀ ਵਿੱਚ ਪਵਾਉਂਦਿਆਂ ਇਹ ਕਹਿ ਦਿੱਤਾ ਸੀ, ਆਪ ਦੀ ਨਿਭ ਗਈ ਮੇਰੀ ਵੀ ਨਿਭ ਜਾਏ। ਇਹ ਹਕੀਕਤ ਹੈ, ਕਿਵੇਂ ਉਹ ਦਾਦੀ ਮਾਂ ਅੱਜ ਸਾਹਿਬਜ਼ਾਦਿਆਂ ਨੂੰ ਨਾਲ ਉਂਗਲ ਤੇ ਲਾ ਕੇ ਚੱਲੀ ਜਾਂਦੀ ਅੱਜ ਗੰਗੂ ਬ੍ਰਾਹਮਣ ਦੇ ਘਰ। ਮੈਂ ਬੇਨਤੀ ਕਰਾਂ ਕਿ ਇਹੋ ਜਿਹੇ ਵਾਤਾਵਰਨ ਵਿੱਚ ਸੌਂ ਜਾਏਗੀ, ਉਹ ਤੇ ਸਦਾ ਜਾਗਣ ਵਾਲੀ ਦਾਦੀ ਮਾਂ ਅੱਜ ਜਦੋਂ ਗੰਗੂ ਮੋਹਰਾਂ ਪਿਆ ਚੁਰਾਉਂਦਾ, ਜਾਗੇ ਹੋਏ ਆਵਾਜ਼ ਦਿੱਤੀ ਏ, ਗੰਗਿਆ ਕੀ ਪਿਆ ਕਰਦਾ, ਇਹ ਚੋਰੀ ਕਿਉਂ ਚੁਰਾਉਂਦਾ ਪਿਆ। ਮੈਂ ਬੇਨਤੀ ਕਰਾਂ, ਬੜੀ ਵੱਡੀ ਗੱਲ ਆਖੀ ਸੀ, ਮੇਰਾ ਜਿਗਰਾ ਵੇਖ, ਜਦੋਂ ਖਲਕਤ ਨੂੰ ਲੋਟ ਪੈ ਗਈ ਮੇਰੇ ਸਿਰ ਦੇ ਸਾਈ ਦੀ, ਮੈਂ ਤੇ ਆਪਣਾ ਪਤੀ ਵੀ ਵੰਡਾ ਲਿਆ ਸੀ, ਮੈਂ ਤੈਨੂੰ ਮੋਹਰਾਂ ਨਹੀਂ ਸਾਂ ਦੇ ਸਕਦੀ, ਮੰਗ ਲੈਂਦਾ ਮੇਥੋਂ। ਮੈਂ ਸੱਚ ਕਹਿ ਲਵਾਂ, ਉਹ ਸੁਬਹ ਮੁਖਬਰ ਬਣਦਾ, ਇਹ ਸੋਚਦਾ ਇਧਰੋਂ ਤੇ ਇਹ ਮਾਲ ਹੱਥ ਆ ਗਿਆ, ਉਧਰੋਂ ਮੈਂ ਹਕੂਮਤ ਕੋਲੋਂ ਵੀ ਜਗੀਰ ਲਵਾਂਗਾ, ਜਾਂ ਸੁਨੇਹਾ ਦਿੰਦਾ। ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਸਾਹਿਬਜ਼ਾਦੇ ਮੇਰੇ ਘਰ ਨੇ, ਮੈਂ ਇੱਕ ਬੇਨਤੀ ਕਰਾਂਗਾ, ਇੱਕ ਪਾਸੇ ਗਨੀ ਖਾਂ ਨਬੀ ਖਾਂ, ਜਦੋਂ ਕਲਗੀਧਰ ਪਾਤਸ਼ਾਹ ਜੀ ਨੂੰ ਉੱਚ ਦਾ ਪੀਰ ਬਣਾ ਕੇ ਇਸ ਹਕੂਮਤ ਦੇ ਜ਼ੁਲਮ ਤੋਂ ਬਾਹਰ ਕੱਢਦੇ ਨੇ, ਅੱਗੋਂ ਮੁਗਲਈ ਫੌਜਾਂ ਪੁੱਛਦੀਆਂ ਨੇ ਇਹ ਗੁਰੂ ਗੋਬਿੰਦ ਸਿੰਘ ਤੇ ਨਹੀਂ, ਤੇ ਗਨੀ ਖਾਂ ਨਬੀ ਕੀ ਕਾਂ ਕਹਿੰਦੇ ਨੇ, ਨਹੀਂ ਇਹ ਸਾਡੇ ਉੱਚ ਦੇ ਪੀਰ ਨੇ। ਮੈਂ ਬੇਨਤੀ ਕਰਾਂਗਾ, ਇੱਕ ਪਾਸੇ ਗਨੀ ਖਾਂ ਨਬੀ ਖਾਂ ਲੱਗਦਾ ਝੂਠ ਬੋਲਦੇ ਨੇ, ਇੱਕ ਥਾਵੇਂ ਲੱਗਦਾ ਇਹ ਗੰਗੂ ਬ੍ਰਾਹਮਣ ਸੱਚ ਬੋਲਦਾ, ਪਰ ਇੱਕ ਬੋਲਿਆ ਝੂਠ ਸੱਚ ਨੂੰ ਬਚਾਉਣ ਦੀ ਸਿਫਾਰਿਸ਼ ਵਿੱਚ ਹੈ, ਇੱਕ ਬੋਲਿਆ ਸੱਚ ਸੱਚ ਨੂੰ ਮਾਰਨ ਦੀ ਸਿਫਾਰਿਸ਼ ਪਿਆ ਕਰਦਾ। ਇਹ ਗੰਗੂ ਬ੍ਰਾਹਮਣ ਦੇ ਉਹ ਬੋਲ ਲੈ ਜਾਂਦੇ ਨੇ। ਮੈਂ ਬੇਨਤੀ ਕਰਾਂ, ਕਿੰਨੀ ਦ੍ਰਿੜਤਾ ਹੈ ਬਈ, ਇਤਨੀਆਂ ਨਿੱਕੀਆਂ ਜਿੰਦਾ ਹੋਣ ਤੇ ਅੰਦਰ ਇਤਨੀ ਦ੍ਰਿੜਤਾ ਹੋਵੇ ਵੀ ਸਾਡੇ ਸਿਰ ਤੇ ਸਾਡੇ ਸਿਰ ਦਾ ਸਾਈ ਏ, ਸਾਡੇ ਸਰੀਰ ਨੂੰ ਕੋਈ ਮਾਰ ਸਕਦਾ, ਜ਼ਮੀਰ ਨੂੰ ਕੌਣ ਮਾਰੇਗਾ, ਸਾਡੇ ਧਰਮ ਨੂੰ ਕੌਣ ਮਾਰੇਗਾ, ਸਾਡੀ ਸਿੱਖੀ ਨੂੰ ਕੌਣ ਮਾਰੇਗਾ। ਤੇ ਸੱਚ ਤੇ ਇਹ ਸੀ, ਜੇ ਸੂਬੇ ਦੀ ਕਚਹਿਰੀ ਵਿੱਚ ਪੇਸ਼ ਕੀਤਾ ਜਾਂਦਾ ਡਰੇ ਨਹੀਂ, ਕਿਉਂਕਿ ਡਰਨ ਵਾਲਾ ਉਹ ਹੈ ਸੋ ਡਰੈ ਜੇ ਪਾਪ ਕਮਾਉਂਦਾ ਧਰਮੀ ਵਿਗਸੇਤ ਧਰਮੀ ਡਰਦਾ ਨਹੀਂ ਪਾਪੀ ਡਰਦੇ ਨੇ ਸ਼ਾਇਦ ਉਸੇ ਕਚਹਿਰੀ ਵਿੱਚ ਬੜੇ ਗੁਨਾਹਗਾਰ ਵੀ ਆਏ ਹੋਣਗੇ ਜਿਨ੍ਹਾਂ ਨੇ ਕੋਈ ਚੋਰੀ ਕੀਤੀ ਹੋਵੇਗੀ ਕੋਈ ਪਾਪ ਕੀਤਾ ਹੋਵੇਗਾ ਉਹ ਡਰਦੇ ਹੋਣਗੇ ਇਹ ਤੇ ਧਰਮ ਤੇ ਖਲੋਤੇ ਨੇ ਨਿੱਕੀਆਂ ਜਿੰਦਾਂ ਸੱਚ ਤੇ ਖਲੋਤੀਆਂ ਨੇ ਜਦੋਂ ਸੂਬੇ ਦੀ ਕਚਹਿਰੀ ਵਿੱਚ ਪੇਸ਼ ਕੀਤਾ ਜਾਂਦਾ ਨਾ ਕੁਝ ਇਤਿਹਾਸਕਾਰ ਲਿਖਦੇ ਨੇ ਗੰਗੂ ਬ੍ਰਾਹਮਣ ਵੀ ਨਾਲ ਖਲੋਤਾ ਇੱਕ ਪਾਸੇ ਇਹ ਦੱਸਣਾ ਚਾਹੁੰਦਾ ਇਹ ਮੈਂ ਫੜਾਏ ਨੇ ਤਾਂ ਉਸ ਸਮੇਂ ਸਾਹਿਬਜ਼ਾਦੇ ਮੈਂ ਬੇਨਤੀ ਕਰਾਂ ਉਮਰ ਛੋਟੀ ਪਰ ਸਾਰਾ ਸੰਸਾਰ ਉਹਨਾਂ ਨੂੰ ਬਾਬਾ ਕਹਿੰਦਾ ਉਮਰ ਦੇ ਤਕਾਜ਼ੇ ਨਾਲ ਬਾਬੇ ਨਹੀਂ ਬਣਿਆ ਜਾਂਦਾ ਕੋਈ ਬਹੁਤ ਵੱਡਾ ਜ਼ਿੰਦਗੀ ਦਾ ਧਰਮ ਦਾ ਕਦਮ ਜੋ ਛੋਟੇ ਪਲਾਂ ਵਿੱਚ ਹੀ ਕੋਈ ਕਰ ਲਵੇ ਤੇ ਕਹਿ ਲਈਏ ਅਸਲ ਵਿੱਚ ਉਹ ਬਾਬੇ ਬਣ ਸਕਦੇ ਨੇ ਬਾਬਾ ਜ਼ੋਰਾਵਰ ਸਿੰਘ ਬੜੀ ਦ੍ਰਿੜਤਾ ਨਾਲ ਛਾਤੀ ਤਾਨ ਕੇ ਖਲੋਤੇ ਨੇ ਇਹ ਛੋਟਾ ਵੀਰ ਬਾਬਾ ਫਤਿਹ ਸਿੰਘ ਜੀ ਨਾਲ ਲੱਗੇ ਖਲੋਤੇ ਨੇ ਜਾਂ ਫਤਿਹ ਗਜਾਈ ਨੇ ਮੈਂ ਬੇਨਤੀ ਕਰਾਂ ਫਤਿਹ ਬੋਲਣ ਵਾਲਾ ਵੀ ਗੁਰੂ ਕਾ ਖਾਲਸਾ ਹੁੰਦਾ ਫਤਿਹ ਦੇ ਜਵਾਬ ਦੇਣ ਲਈ ਵੀ ਗੁਰੂ ਦੇ ਖਾਲਸੇ ਹੀ ਫਤਿਹ ਦਾ ਜਵਾਬ ਦਿੰਦੇ ਨੇ ਅੱਗੋਂ ਫਤਿਹ ਦਾ ਜਵਾਬ ਕੌਣ ਦੇਵੇ ਉਹਨਾਂ ਆਖਿਆ ਸੂਬੇ ਸਰਹਿੰਦ ਦੀ ਕਚਹਿਰੀ ਏ ਇਹ ਤੁਹਾਡੇ ਗੁਰੂ ਦਾ ਦਰਬਾਰ ਨਹੀਂ ਉਹਨਾਂ ਆਖਿਆ ਸਾਡੇ ਗੁਰੂ ਦਾ ਦਰਬਾਰ ਹੋਵੇ ਨਾ ਹੋਵੇ ਪਰ ਸਾਡੇ ਬੋਲ ਵਿੱਚ ਉਹ ਫਤਿਹ ਜੋ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਬਖਸ਼ੀ ਏ ਅੱਜ ਉਹ ਸਾਡੇ ਅੰਦਰੋਂ ਕੌਣ ਕੱਢ ਸਕਦਾ ਤੇ ਸੱਚ ਇਹ ਸੀ ਉਸ ਸਮੇਂ ਜਦੋਂ ਸੂਬਾ ਸਰਹੰਦ ਇੱਕ ਗੱਲ ਕਹਿੰਦਾ ਨਾ ਤੁਹਾਨੂੰ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਕਚਹਿਰੀ ਦੇ ਅਸੂਲ ਸਮਝੋ ਤੇ ਬਾਬਾ ਜ਼ੋਰਾਵਰ ਸਿੰਘ ਕਹਿੰਦੇ ਨੇ ਕਚਹਿਰੀ ਵਿੱਚ ਤੇ ਚੋਰ ਆਉਂਦੇ ਨੇ ਅਸਾਂ ਕੀ ਕੀਤਾ ਆ ਚੋਰ ਸਾਡੇ ਕੋਲ ਖਲੋਤਾ ਮੁਕੱਦਮਾ ਇਸ ਤੇ ਚਲਾਓ ਗ੍ਰਿਫਤਾਰ ਇਸ ਨੂੰ ਕਰੋ ਸਜ਼ਾ ਇਸ ਨੂੰ ਦਿਓ ਅਸਾਂ ਕੀ ਕੀਤਾ ਅਸਾਂ ਕੀ ਵਿਗਾੜੇ ਹੈ ਮੈਂ ਇੱਕ ਬੇਨਤੀ ਕਰਦੇ ਹਾਂ ਇਹ ਸੱਚ ਤੇ ਖਲੋਤੀਆਂ ਹੋਇਆਂ ਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਜੋ ਆਪਣੇ ਸੱਚ ਅਸੂਲ ਤੋਂ ਹਿਲਾ ਸਕੇ ਤੇ ਸੱਚ ਅਸੂਲ ਤੋਂ ਕੋਈ ਡਿਗਾ ਸਕੇ ਤੇ ਹਕੀਕਤ ਇਹ ਹੈ ਭਾਵੇਂ ਪਹਿਲਾ ਦਿਨ ਹੋਵੇ ਚਾਹੇ ਇਸ ਕਚਹਿਰੀ ਵਿੱਚ ਪੇਸ਼ ਹੁੰਦਿਆਂ ਦੂਜਾ ਦਿਨ ਹੋਵੇ ਤੇ ਚਾਹੇ ਤੀਜਾ ਦਿਨ ਇਹ ਡਰਾਇਆ ਡਰੇ ਨਹੀਂ ਆਪਣੇ ਅਸੂਲ ਤੋਂ ਹਿਲਾਇਆ ਹਿੱਲੇ ਨਹੀਂ ਤੇ ਜੇ ਸੁੱਚਾ ਆਨੰਦ ਵਰਗਾ ਮੈਂ ਬੇਨਤੀ ਕਰਾਂਗਾ ਬਈ ਤੂੰ ਗੰਗੂ ਬ੍ਰਾਹਮਣ ਉਹ ਕਸ਼ਮੀਰ ਦੇ ਬ੍ਰਾਹਮਣ ਹੀ ਤੇ ਰੋਂਦੇ ਰੋਂਦੇ ਆਏ ਸੀ ਇਹਨਾਂ ਦੇ ਦਾਦੇ ਨੇ ਦੇ ਕੇ ਉਹ ਤੁਹਾਡਾ ਸਿਰ ਬਚਾਇਆ ਤੇ ਜਿਨ੍ਹਾਂ ਨੇ ਤੁਹਾਡਾ ਸਿਰ ਬਚਾਇਆ ਅੱਜ ਤੁਸੀਂ ਉਹਨਾਂ ਦੇ ਸਿਰ ਲੈਣ ਦੀ ਸਿਫਾਰਿਸ਼ ਪਏ ਕਰਦੇ ਹੋ ਨਾ ਸੁੱਚਾ ਆਨੰਦ ਇਤਿਹਾਸ ਕਹਿੰਦਾ ਸੁੱਚਾ ਆਨੰਦ ਨਹੀਂ ਝੂਠਾ ਆਨੰਦ ਹੈ ਜੇ ਇੱਕ ਵਾਰੀ ਵਜ਼ੀਰ ਖਾਂ ਥੋੜੀ ਜਿਹੀ ਢਿੱਲ ਮੱਠ ਦਿਖਾਉਂਦਾ ਜੇ ਕਾਜ਼ੀ ਕਹਿੰਦਾ ਨਾ ਵੀ ਸ਼ਰ੍ਹਾਂ ਵਿੱਚ ਐਡੇ ਛੋਟੇ ਬੱਚਿਆਂ ਨੂੰ ਕਿਸੇ ਤਰ੍ਹਾਂ ਵੀ ਕੋਈ ਸਜ਼ਾ ਦੇਣੀ ਨਹੀਂ ਲਿਖੀ ਤੇ ਸੁੱਚਾ ਆਨੰਦ ਕਹਿੰਦਾ ਨਾ ਨਾ ਨੀਕੇ ਬਾਰਕ ਮਤ ਤੁਮ ਜਾਣੋ ਨਾਗੋ ਕੇ ਇਹ ਪੁੱਤ ਬਖਾਨੋ ਇਹਨਾਂ ਨੂੰ ਨਿੱਕੇ ਨਾ ਸਮਝਿਓ ਇਹ ਸੱਪ ਦੇ ਸਪੋਲੀਏ ਨੇ ਵੱਡੇ ਹੋਣਗੇ ਤੇ ਡੰਗ ਮਾਰਨਗੇ ਤੇ ਕਹਿੰਦੇ ਨੇ ਕਚਹਿਰੀ ਚ ਇੱਕ ਹੋਰ ਬੋਲਿਆ ਗੱਲ ਸੁਣੋ ਨਾ ਇਹਨਾਂ ਦਾ ਤੇ ਇੱਕ ਪਿਤਾ ਗੁਰੂ ਗੋਬਿੰਦ ਸਿੰਘ ਉਸ ਇੱਕ ਨੇ ਵਕਤ ਪਾਇਆ ਹੋਇਆ ਉਹ ਆਪਣੇ ਪਿਤਾ ਦਾ ਉਹ ਸ਼ੀਸ਼ਗੰਜ ਵਿੱਚ ਜਦੋਂ ਸੀਸ ਲਾਇਆ ਗਿਆ ਉਹ ਤੇ ਐਡੀ ਹਿੰਮਤ ਵਾਲੇ ਨੇ ਉਹਨਾਂ ਦੇ ਸਿੱਖਾਂ ਨੇ ਸੀਸ ਚੁੱਕਦਿਆਂ ਵੀ ਦੇਰ ਨਹੀਂ ਸੀ ਲਾਈ ਤੇ ਉਹਨਾਂ ਦਾ ਧੜ ਚੁੱਕਦਿਆਂ ਵੀ ਦੇਰ ਨਹੀਂ ਸੀ ਲਾਈ ਉਹ ਆਨੰਦਪੁਰ ਸਾਹਿਬ ਬੈਠਿਆਂ ਹੀ ਉਹਨਾਂ ਦੇ ਸਿੱਖਾਂ ਵਿੱਚ ਤੇ ਐਡੀ ਤਾਕਤ ਇਹ ਤੇ ਦੋ ਗੋਬਿੰਦ ਸਿੰਘ ਬਣਨਗੇ ਇਹਨਾਂ ਨੂੰ ਅੱਜ ਹੀ ਸੰਭਾਲ ਲਓ ਮੈਂ ਬੇਨਤੀ ਕਰਦੀ ਹਾਂ ਫਿਰ ਕਹਿੰਦੇ ਨੇ ਲਓ ਮੈਂ ਦਿਖਾ ਦਿੰਦਾ ਕਹਿੰਦੇ ਨੇ ਤਿੰਨ ਦੁਕਾਨਾਂ ਲਾਈਆਂ ਇੱਕ ਖਿਡੌਣਿਆਂ ਦੀ ਇੱਕ ਮਠਿਆਈ ਦੀ ਇੱਕ ਸ਼ਸਤਰਾਂ ਦੀ ਕਹਿ ਦਿੱਤਾ ਜੋ ਜੀ ਚਾਹੁੰਦਾ ਲੈ ਲਓ मैं बेनती करा साहबजादे खड़ौने खेडन नहीं आए, साहबजादे मठियाईया खान नहीं आए, ना खड़ौनिया वल गए, ना मठियाई दी दुकान ते गए, शस्त्र चुक ले आपस विच निजाबाजी करन लग पए। उस समय सुचानंद कहंदा देखो ना ए अज छोटे छोटे ये केड़े पासे जा रहे ने, ते जदो पुछिया सी ना भी तुसी दीन कबूल कर लो ओ की हुंदा, साहबजादे पुछते ओ की हुंदा, तुहाडे केस कतल करांगे, तुहानू कलमा पढ़ावांगे। ते बाबा जोरावर सिंह गर्ज के बोले साडे केसां वल तकन दी भी किसे दी जरूरत नहीं, तुसी कहंदे केस कतल करावांगे, असीं बाणी पढ़न वाले हां, असीं कलमा पढ़न वाले नहीं। मैं बेनती करा भला इन्हां नूं वेखीए ते सही पुछदे जे तुहानू बच्चियों छड़ दईए की करोगे, कहंदे असी जंगल च जावांगे उत्थे होर सिंह इकट्ठे करांगे तुहाडे जुल्म दे विरुद्ध लड़न लई आवांगे। कहंदे असी ज्यादा आवांगे तुहानू फिर फड़ लवांगे, फिर तुसी की करोगे, कहंदे ने फड़ लोगे तुहानू छड़ दियांगे फिर की करोगे, कहंदे फिर होर ज्यादा सिंह इकट्ठे करांगे, फिर लड़न लई आवांगे, जुल्म दा टाकरा करांगे, बच्चियो असी फिर फड़ लांगे, असी तुहानू फिर छड़ दियांगे फिर की करोगे। कहंदे ओ सूबिया गल सुन, एक वारी फड़ भावे सौ वारी फड़, जद तक जुल्म ते जबर दी जड़ नहीं कट देंदे तद तक असी पिछे परत के वेखन वाली नहीं है। ते पता है उस समय सूबा सरहंद की कहंदा डराउंदा, ध्यान च रखियो ऐ बच्चियो गल सुन लो, ओ देखो आकाश विच इल्लां पईआं उड़दियां, तुहाडे टोटे टोटे करके तुहाडे शरीर दीआं बोटियां इन्हां इल्लां नूं पा देंगे, ये इल्लां तुहाडियां बोटियां लैके उड़ जाणगियां। ते बाबा जोरावर सिंह कहंदे ओ सूबिया गल सुन, तू ये कहंदा ये साडे शरीर दीआं बोटियां इल्लां चुक के उड़ जाणगियां, ये इल्लां जिन्नियां उच्चियां बोडियां बोटियां लैके उड़न गियां उन्ने उच्चे साडे निशान साहब चुलनगे। सत श्री अकाल। इतनी दृढ़ता, चूंकि जिसका साहब डाढ़ा होए तिसनो मार ना साका कोए, अगर साहब डाढ़ा है सिर ते मैं बेनती करांगा ਉਹਨੂੰ ਕੌਣ ਦੁਨੀਆਂ ਦੀ ਤਾਕਤ ਹੈ ਮਾਰ ਸਕੇ। ਤੇ ਜਰਾ ਇੱਕ ਗੱਲ ਥੋੜੀ ਧਿਆਨ ਚ ਰੱਖ ਲਿਓ, ਅੱਜ ਵੀ ਸਾਹਿਬਜ਼ਾਦੇ ਖਲੋਤੇ ਹੋਏ ਨੇ ਉਹਨਾਂ ਨੀਹਾਂ ਵਿੱਚ, ਭਾਵੇਂ ਉਸ ਸਮੇਂ ਵਜ਼ੀਰ ਖਾਨ ਨੇ ਇੱਕ ਗੱਲ ਆਖੀ ਸੀ, ਸ਼ਰਾ ਇਜਾਜ਼ਤ ਨਹੀਂ ਦਿੰਦਾ ਐਡੇ ਛੋਟੇ ਬੱਚਿਆਂ ਦਾ ਖੂਨ ਵਹਾਉਣ ਦੇ ਲਈ। ਇਧਰੋਂ ਆਵਾਜ਼ ਆਈ ਏ, ਮੁਹੰਮਦ ਸ਼ੇਰ ਖਾਂ ਬੋਲਿਆ ਉਹ ਕਰਬਲਾ ਨਾ ਬਣਾ ਦਿਓ ਸਰਹੰਦ ਨੂੰ, ਸਰਹੰਦ ਦੀਆਂ ਦਰੋ ਦੀਵਾਰਾਂ ਹਿੱਲ ਜਾਣਗੀਆਂ, ਇਹ ਸਰਹੰਦ ਮਲੀਆ ਮੇਟ ਹੋ ਜਾਏਗਾ, ਤਰਸ ਖਾਓ ਤਰਸ ਖਾਓ। ਉਹ ਐਡੇ ਛੋਟੇ ਬੱਚਿਆਂ ਤੇ ਜ਼ੁਲਮ ਕਰਨ ਲੱਗੇ ਹੋ। ਮੈਂ ਬੇਨਤੀ ਕਰਾਂ, ਵਜ਼ੀਰ ਖਾਂ ਸੋਚ ਵਿੱਚ ਪੈ ਗਿਆ, ਸੋਚਦਿਆਂ ਸੋਚਦਿਆਂ ਕਹਿੰਦਾ ਮੈਂ ਫੈਸਲਾ ਕੀਤਾ ਹੈ ਇਹਨਾਂ ਨੂੰ ਫਾਂਸੀ ਤੇ ਨਹੀਂ ਚੜਾਵਾਂਗੇ, ਇਹਨਾਂ ਨੂੰ ਖੂਨ ਵਹਾ ਕੇ ਕਤਰੇ ਜ਼ਮੀਨ ਤੇ ਖੂਨ ਦੇ ਨਹੀਂ ਡਿੱਗਣ ਦਿਆਂਗੇ, ਅਸੀਂ ਇੱਕ ਦੀਵਾਰ ਬਣਾਵਾਂਗੇ, ਉਸ ਦੀਵਾਰ ਤੇ ਨੀਹਾਂ ਵਿੱਚ ਇਹਨਾਂ ਨੂੰ ਖਿਲਾਰ ਕੇ ਆਸੇ ਪਾਸੇ ਦੀਵਾਰ ਚਿੰਨ ਦਿਆਂਗੇ, ਇਹ ਨੀਹਾਂ ਵਿੱਚ ਸਦਾ ਲਈ ਅਲੋਪ ਹੋ ਜਾਣਗੇ। ਮੈਂ ਬੇਨਤੀ ਕਰਾਂ ਰੱਬਾ ਫੁੱਟ ਪਵੇ ਫੁੱਟਣ ਜੋਗਿਆਂ ਨੂੰ, ਜਿਨ੍ਹਾਂ ਪਲ ਵਿੱਚ ਬਣਾਈ ਦੀਵਾਰ ਫੁੱਟ 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 ਕੰਧ ਉੱਤੇ ਫੁੱਟ ਫੁੱਟ ਵਿੱਥ ਰੱਖ ਕੇ ਉੱਤੇ ਖੜੇ ਕੀਤੇ ਹੋਣ ਹਾਰ ਫੁੱਟ 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 ਜਿਸਮ ਵਿੱਚੋਂ ਫੁੱਟ ਫੁੱਟ ਲਹੂ ਵਗਦਾ ਵੇਖਣ ਹਾਰ ਰੋਏ ਨਰ ਨਾਰ ਫੁੱਟ 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 ਗਈ ਸਾਰੀ ਦੀ ਸਾਰੀ ਲੁਕਾਈ ਫੁੱਟ ਫੁੱਟ ਪਰ ਫੁੱਟੇ ਇੱਕ ਨਾ ਬਰਖੁਰਦਾਰ ਫੁੱਟ ਫੁੱਟ ਵੇਖਣ ਵਾਲੀ ਲੁਕਾਈ ਦੀਆਂ ਅੱਖਾਂ ਚੋਂ ਹੰਝੂ ਨਿਕਲ ਰਹੇ ਨੇ। ਕਹਿੰਦੇ ਨੇ ਜਦੋਂ ਕੰਧ ਮੋਢੇ ਮੋਢੇ ਆ ਗਈ ਨਾ, ਜਦੋਂ ਕੰਧ ਮੋਢੇ ਮੋਢੇ ਆਈ ਜ਼ਾਲਮ ਕਹਿਣ ਖਲੋ ਕੇ ਉਹ ਦੀਨ ਕਰੋ ਕਬੂਲ ਬੱਚਿਓ ਕਿਉਂ ਮਰਦੇ ਹੋ ਔਖੇ ਹੋ ਹੋ ਕੇ। ਅੱਗੋ ਕੀ ਆਖਿਆ, ਧਰਮ ਤਿਆਗਣ ਅਸੀਂ ਨਾ ਆਏ, ਧਰਮ ਤਿਆਗਣ ਖੋਤੇ, ਧਰਮ ਤਿਆਗਣ ਅਸੀਂ ਨਾ ਆਏ, ਧਰਮ ਤਿਆਗਣ ਖੋਤੇ, ਉਹ ਸੀਸ ਦਿੱਤਾ ਜਿਸ ਦਿੱਲੀ ਜਾ ਕੇ ਅਸੀਂ ਉਸ ਦਾਦੇ ਦੇ ਪੋਤੇ। ਵਾਹ ਕੈਸੀ ਅੰਦਰ ਦ੍ਰਿੜਤਾ ਹੈ, ਕੈਸੀ ਅੰਦਰ ਦਲੇਰੀ ਹੈ। ਮੈਂ ਬੇਨਤੀ ਕਰਾਂਗਾ ਅੱਜ ਕਦੀ ਅਸੀਂ ਉਸ ਸਰਹੰਦ ਬੱਸੀ ਵੱਲ ਵੇਖੀਏ ਨਾ, ਤੇ ਮੈਂ ਇੱਕ ਬੇਨਤੀ ਕਰਨ ਲੱਗਾ, ਜੱਸਾ ਸਿੰਘ ਰਾਮਗੜੀਆ ਨੇ 10,000 ਖੋਤੇ ਮੰਗਵਾ ਕੇ ਮਗਰ ਚੌਗਿਰਦਾ ਸੁਹਾਗਾ ਬੰਨ ਕੇ ਸਰਹੰਦ ਦਾ ਮਲੀਆ ਮੇਟ ਕਰ ਦਿੱਤਾ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਇੱਟ ਨਾਲ ਇੱਟ ਖੜਕਾਉਣ ਤੋਂ ਬਾਅਦ। ਮੈਂ ਬੇਨਤੀ ਕਰਾਂ, ਉਹਨਾਂ ਆਖਿਆ ਸੀ ਕਲਗੀਧਰ ਮਹਾਰਾਜ ਜੀ ਦਾ ਬਚਨ ਖਾਲੀ ਨਾ ਜਾਏ ਕਿ ਸਰਹੰਦ ਵਿੱਚ ਖੋਤਿਆਂ ਨਾਲ ਹਾਲ ਚੱਲਣਗੇ। ਕਹਿੰਦੇ ਮੈਂ ਇਸ ਬਚਨ ਨੂੰ ਪੂਰਾ ਕਰਾਂਗਾ। ਅੱਜ ਸੱਚ ਇਹ ਹੈ, ਅਗਰ ਉਸ ਸਰਹੰਦ ਉਜੜੀ ਹੋਈ ਨੂੰ ਵੇਖਣਾ ਤੇ ਅੱਜ ਵੀ ਗਵਾਹੀ ਪਈ ਭਰਦੀ ਏ, ਉਹ ਸਰਹੰਦ ਜਿਸ ਦੀਆਂ ਨੀਹਾਂ ਵਿੱਚ ਲਾਲ ਚਿੰਨ ਦਿੱਤੇ ਜਾਣ, ਉਹ ਸਰਹੰਦ ਦੀਆਂ ਨੀਹਾਂ ਨੀਹਾਂ ਨਹੀਂ ਰਹਿ ਜਾਂਦੀਆਂ, ਪਰ ਧਰਮ ਦੀਆਂ ਨੀਹਾਂ ਰਹਿੰਦੀ ਦੁਨੀਆਂ ਤੱਕ ਬੁਲੰਦ ਹੋ ਜਾਂਦੀਆਂ ਨੇ, ਉਹਨਾਂ ਨੀਹਾਂ ਨੂੰ ਹਿਲਾਉਣ ਵਾਲੀ ਦੁਨੀਆਂ ਦੀ ਕੋਈ ਤਾਕਤ ਨਹੀਂ ਰਹਿ ਜਾਂਦੀ। ਜਦੋਂ ਰਵਾਲਸਰ ਵਿੱਚ 22 ਰਾਜਿਆਂ ਦਾ ਇਕੱਠ ਕੀਤਾ ਸੀ ਕਲਗੀਧਰ ਮਹਾਰਾਜ ਜੀ ਨੇ, ਉਸ ਸਮੇਂ ਬੜੀ ਉੱਚੀ ਗੜਗਵੀਂ ਆਵਾਜ਼ ਵਿੱਚ ਆਖਿਆ ਸੀ ਮੈਂ ਇਹੋ ਜਿਹਾ ਖਾਲਸਾ ਸਾਜਾਂਗਾ ਜਿਸ ਨੂੰ ਆਪਣਾ ਰੂਪ ਦੇਵਾਂਗਾ, ਆਪਣੀ ਸ਼ਾਨ ਦੇਵਾਂਗਾ, ਆਪਣੇ ਵਰਗਾ ਬਣਾਵਾਂਗਾ, ਉਸ ਖਾਲਸੇ ਦੀ ਝੋਲੀ ਵਿੱਚ ਮੈਂ ਆਪਣਾ ਸਰਬੰਸ ਪਾ ਦਿਆਂਗਾ। ਤੇ ਪਾਸ ਖਲੋਤੇ ਮਾਤਾ ਜੀ ਆਖਿਆ ਸੀ ਇਹਨਾਂ ਲਾਲਾਂ ਜੋਗਾ ਕੁਝ ਨਹੀਂ ਰੱਖੋਗੇ। ਤੇ ਕਲਗੀਧਰ ਮਹਾਰਾਜ ਜੀ ਕਹਿਣ ਲੱਗੇ ਜਦੋਂ ਮੈਂ ਖਾਲਸਾ ਪੰਥ ਦਾ ਮਹਿਲ ਸਾਜਾਂਗਾ, ਇਹਨਾਂ ਨੀਹਾਂ ਵਿੱਚ ਲਾਲਾਂ ਦਾ ਖੂਨ ਪਾਵਾਂਗਾ ਤਾਂ ਕਿ ਖਾਲਸੇ ਦੇ ਮਹਿਲ ਨੂੰ ਕੋਈ ਦੁਨੀਆਂ ਦੀ ਤਾਕਤ ਹਿਲਾ ਨਾ ਸਕੇ। ਤੇ ਅੱਜ ਸੱਚ ਹੈ ਉਹ ਸਰਹੰਦ ਦੇ ਨਾਮ ਨੂੰ ਫਤਿਹਗੜ੍ਹ ਸਾਹਿਬ ਦਾ ਨਾਮ ਬਣ ਗਿਆ, ਜਿੱਥੇ ਧਰਮ ਦੀ ਫਤਿਹ ਹੋਈ ਹੈ, ਜਿੱਥੇ ਮੌਤ ਨੂੰ ਮੈਂ ਬੇਨਤੀ ਕਰਾਂ ਵੇਖ ਕੇ ਇਹ ਸਾਹਿਬਜ਼ਾਦੇ ਡਰੇ ਨਹੀਂ ਬਲਕਿ ਮੌਤ ਦੇ ਗੜ ਨੂੰ ਫਤਿਹ ਕੀਤਾ। ਇਹ ਫਤਿਹਗੜ੍ਹ ਸਾਹਿਬ ਲੰਘਦੇ ਹਰ ਬੱਸ, ਟ੍ਰੇਨ, ਮੋਟਰ ਕਾਰ, ਸਕੂਟਰ, ਪੈਦਲ ਜਾਂਦੇ ਹਰ ਸ਼ਖਸ ਦਾ ਮਸਤਕ ਝੁਕਦਾ, ਇੱਥੇ ਮੇਰੇ ਸਾਹਿਬਜ਼ਾਦੇ ਅੱਜ ਵੀ ਸੁਭਾਈਮਾਨ ਨੇ। ਮੈਂ ਛੋਟੀ ਜਿਹੀ ਇੱਕ ਬੇਨਤੀ ਕਰਨ ਲੱਗਾ, ਇੱਕ ਫਤਿਹਗੜ੍ਹ ਹੋਰ ਵੀ ਹੈ, ਸ਼ਾਇਦ ਬਹੁਤ ਸਾਰੇ ਸਾਡੇ ਸਿੱਖ ਜਗਤ ਤੋਂ ਓਹਲੇ ਜੇ ਬੈਠਾ ਹੋਇਆ, ਉਹ ਹੈ ਕਾਨਪੁਰ ਤੋਂ ਕਨੌਜ ਤੋਂ ਅੱਗੇ 144 ਕਿਲੋਮੀਟਰ ਦੀ ਦੂਰੀ ਤੇ। ਇੱਥੇ ਮਹਾਰਾਜਾ ਦਲੀਪ ਸਿੰਘ ਨੂੰ ਬਚਪਨ ਵਿੱਚ ਮੈਂ ਬੇਨਤੀ ਕਰਾਂ ਗ੍ਰਿਫਤਾਰ ਕੀਤਾ ਗਿਆ, ਮਹਾਰਾਣੀ ਜਿੰਦਾ ਨੂੰ ਸ਼ੇਖੋਪੁਰੇ ਕਿਲੇ ਵਿੱਚ ਕੈਦ ਕੀਤਾ ਗਿਆ, ਇੱਥੇ ਇੱਥੇ ਅਯੁੱਧਿਆ ਪ੍ਰਸ਼ਾਦ ਜੋ ਗੰਗਾ ਰਾਮ ਦੀਵਾਨ ਗੰਗਾ ਰਾਮ ਜੋ ਕਿ ਇਹ ਦੂਸਰਾ ਗੰਗਾ ਰਾਮ ਹੈ ਜਿਸ ਨੂੰ ਕਸ਼ਮੀਰ ਤੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਲਿਆਂਦਾ ਸੀ, ਆਪਣਾ ਕੈਸ਼ੀਅਰ ਬਣਾਇਆ ਸੀ, ਇਹ ਨਾਲ ਆਪਣੇ ਭਤੀਜੇ ਅਯੁੱਧਿਆ ਪ੍ਰਸ਼ਾਦ ਨੂੰ ਵੀ ਲੈ ਕੇ ਆਇਆ। ਉਸ ਸਮੇਂ ਮਹਾਰਾਜਾ ਸਾਹਿਬ ਤੋਂ ਬਾਅਦ ਇਹ ਗੋਰਿਆਂ ਨਾਲ ਮਿਲਿਆ। ਉਸ ਸਮੇਂ ਉਸ ਫਤਿਹਗੜ੍ਹ ਵਿੱਚ ਦਲੀਪ ਸਿੰਘ ਜੀ ਨੂੰ ਰੱਖਿਆ ਗਿਆ, 4 ਸਾਲ ਬਾਈਬਲ ਪੜ੍ਹਾਈ ਗਈ ਅਯੁੱਧਿਆ ਪ੍ਰਸ਼ਾਦ ਦੇ ਰਾਹੀਂ, ਤੇ ਅਯੁੱਧਿਆ ਪ੍ਰਸ਼ਾਦ ਬ੍ਰਾਹਮਣ ਨੇ ਉਸ ਸਮੇਂ ਸਿਫਾਰਿਸ਼ ਕੀਤੀ ਇਹਨੂੰ ਈਸਾਈ ਬਣਾ ਲਓ ਤਾਂ ਕਿ ਮਹਾਰਾਜਾ ਸਾਹਿਬ ਦੀ ਵਿਰਾਸਤ ਦਾ ਇਹ ਮਾਲਕ ਜੇ ਬਣੇ ਵੀ ਤੇ ਈਸਾਈ ਕੋਈ ਹੋਵੇ ਤੇ ਧਿਆਨ ਚ ਰੱਖ ਲਿਓ। ਤੇ 4 ਸਾਲ ਉਸ ਨੂੰ ਬਾਈਬਲ ਪੜ੍ਹਾ ਕੇ 4 ਸਾਲਾਂ ਬਾਅਦ 1853 ਵਿੱਚ ਉਸ ਦੇ ਕੇਸ ਕਤਲ ਕਰਾ ਕੇ ਈਸਾਈ ਮਤ ਵਿੱਚ ਲਿਆਂਦਾ ਗਿਆ। ਮੈਂ ਬੇਨਤੀ ਕਰਾਂ ਇੱਕ ਉਹ ਫਤਿਹਗੜ੍ਹ ਹੈ ਜਿੱਥੇ ਕੇਸ ਕਤਲ ਹੋ ਗਏ, ਜਿਸ ਕੇਸ ਕਤਲ ਕਰਨ ਵਾਲੇ, ਮੈਂ ਬੇਨਤੀ ਕਰਾਂ ਫਤਿਹਗੜ੍ਹ ਨੂੰ ਦੁਨੀਆਂ ਦਾ ਇੱਕ ਬੰਦਾ ਵੀ ਨਹੀਂ ਜਾਣਦਾ, ਇੱਕ ਉਹ ਫਤਿਹਗੜ੍ਹ ਸਾਹਿਬ ਹੈ ਜਿੱਥੇ ਕੇਸ ਤੇ ਸਿੱਖੀ ਰਹਿੰਦੀ ਦੁਨੀਆਂ ਤੱਕ ਅਚਲ ਤੇ ਅਮਰ ਹੋ ਗਏ। ਅੱਜ ਮੈਂ ਇੱਕ ਬੇਨਤੀ ਕਰਾਂਗਾ, ਭਲਿਓ ਉਸ ਫਤਿਹਗੜ੍ਹ ਵੱਲ ਨਾ ਜਾਇਓ ਜਿੱਥੇ ਕੇਸ ਕਤਲ ਹੋ ਜਾਣ, ਜਿੱਥੇ ਬਾਈਬਲ ਵੱਲ ਤੋਰਿਆ ਜਾਏ, ਤੁਸੀਂ ਉਸ ਫਤਿਹਗੜ੍ਹ ਸਾਹਿਬ ਵੱਲ ਜਾਇਓ ਜਿੱਥੇ ਅਸੀਂ ਗੁਰਬਾਣੀ ਪੜੀਏ, ਨਿਤਨੇਮੀ ਬਣੀਏ, ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਖਲੋਤਿਆਂ ਦੇਖੀਏ, ਜਿੱਥੇ ਮਾਤਾ ਗੁਜਰੀ ਜੀ ਨੂੰ ਮੈਂ ਬੇਨਤੀ ਕਰਾਂ ਉਹਨਾਂ ਜ਼ਾਲਮਾਂ ਨੇ ਉਸ ਬੁਰਜ ਤੋਂ ਧੱਕਾ ਦੇ ਕੇ ਸੁੱਟ ਕੇ ਸ਼ਹੀਦ ਕਰ ਦਿੱਤਾ, ਅਸੀਂ ਉਸ ਮਾਤਾ ਗੁਜਰੀ ਵੱਲ ਚਾਤ ਮਾਰੀਏ, ਉਹਨਾਂ ਦੀ ਗੋਦ ਵਿੱਚ ਬੈਠੀਏ। ਇੱਕ ਗੁਜਰੀ ਕੌਮ ਦੀ ਕਲਿਆਣ ਕਰਕੇ ਤੁਰ ਗਈ, ਜੋ ਕੁਛ ਸੀ ਪਾਸ ਉਸਦੇ ਦਾਨ ਕਰਕੇ ਤੁਰ ਗਈ। ਗੁਜਰੀ ਸੀ ਉਹ ਦੁੱਧ ਨਹੀਂ ਸੀ ਵੇਚਦੀ, ਪਤੀ ਪੁੱਤਰ ਪੋਤਰੇ ਉਹ ਦਾਨ ਕਰਕੇ ਤੁਰ ਗਈ। ਉਹਨਾਂ ਦੇ ਚਰਨਾਂ ਵਿੱਚ ਕੋਟਾਨ ਕੋਟ ਨਮਸਕਾਰ ਕਰੀਏ, ਗੁਰੂ ਵਾਲੇ ਬਣੀਏ। ਆਪਣੇ ਸਾਹਿਬ ਡਾਢੇ ਨੂੰ ਛੱਡ ਕੇ ਮੈਂ ਬੇਨਤੀ ਕਰਾਂ ਕਿਸੇ ਹੋਰ ਪਾਸੇ ਨਾ ਭਟਕ ਜਾਈਏ। ਸਾਡਾ ਸਾਹਿਬ ਬਹੁਤ ਡਾਢਾ ਹੈ, ਅਕਾਲ ਪੁਰਖ ਸਾਡਾ ਸਾਹਿਬ ਹੈ, ਕਲਗੀਧਰ ਦਸ਼ਮੇਸ਼ ਪਾਤਸ਼ਾਹ ਉਹ ਸਾਡੇ ਸਾਹਿਬ ਨੇ। ਆਪਣੇ ਸਾਹਿਬ ਨੂੰ ਨਾ ਭੁੱਲ ਜਾਇਓ, ਉਹ ਸਾਡੇ ਸਿਰ ਤੇ ਹੈ। ਦੁਨੀਆਂ ਦੀ ਕੋਈ ਤਾਕਤ ਨਹੀਂ ਜੋ ਸਾਨੂੰ ਕਿ ਖਾਲਸਾ ਰੂਪ ਤੋਂ ਸਾਡਾ ਕੋਈ ਵਾਲ ਵੀ ਵਿੰਗਾ ਕਰ ਸਕੇ। ਤੇ
ਸਾਹਿਬ ਕੀ ਸੇਵਕ ਰਹੇ ਸਰਣਾਈ,
ਉਸ ਸਾਹਿਬ ਦੀ ਸੇਵਕ ਸ਼ਰਨ ਵਿੱਚ ਰਹਿੰਦਾ। ਮੈਂ ਬੇਨਤੀ ਕਰਾਂਗਾ ਉਹ ਸਾਡਾ ਸਾਹਿਬ ਹੈ ਤੇ ਸਾਡਾ ਕੰਮ ਕੀ ਹੈ, ਉਸ ਦੀ ਸ਼ਰਨ ਵਿੱਚ ਰਹਿਣਾ, ਉਸ ਦੇ ਅਧੀਨ ਰਹਿਣਾ, ਸੇਵਕ ਬਣ ਕੇ ਉਸ ਸਾਹਿਬ ਨੂੰ ਆਪਣੇ ਸਿਰ ਦਾ ਸਾਈ ਜਾਣਨਾ ਜੀ।
ਆਪੇ ਬਖਸ਼ੇ ਦੇ ਵਡਿਆਈ,
ਉਹ ਮਾਲਕ ਆਪ ਬਖਸ਼ਿਸ਼ ਕਰਕੇ ਸੇਵਕ ਨੂੰ ਵਡਿਆਈ ਬਖਸ਼ਦਾ ਹੈ ਜੀ।
ਇਸ ਦੇ ਉੱਪਰ ਨਹੀਂ ਕੋਈ,
ਉਸ ਦੇ ਉੱਪਰ ਹੋਰ ਕੋਈ ਵੀ ਨਹੀਂ ਹੈ। ਮੈਂ ਬੇਨਤੀ ਕਰਾਂ ਵੱਡਾ ਸਾਹਿਬ ਉਹ ਸਭ ਤੋਂ ਉੱਪਰ ਹੈ, ਉਸ ਤੋਂ ਉੱਤੇ ਕੋਈ ਵੀ ਨਹੀਂ ਹੈ ਜੀ।
ਕੌਣ ਡਰੇ, ਡਰ ਕਿਸ ਕਾ ਹੋਏ,
ਕੌਣ ਡਰੇ, ਕਿਉਂ ਡਰੇ ਹੋ, ਸੋ ਡਰੇ ਜੇ ਪਾਪ ਕਮਾਉਂਦਾ, ਡਰ ਕਿਸ ਕਾ ਹੋਏ। ਗੁਰੂ ਕਾ ਸਿੱਖ ਨਿਰਭਉ ਜਪਦਾ, ਮੈਂ ਬੇਨਤੀ ਕਰਾਂ ਉਹ ਡਰਦਾ ਨਹੀਂ ਹੈ, ਕਿਉਂਕਿ ਨਿਰਭਉ ਜਪਣ ਵਾਲਾ ਅਪਹਿ ਅਵਸਥਾ ਦਾ ਮਾਲਕ ਬਣ ਜਾਂਦਾ ਹੈ ਜੀ।
ਗੁਰਮਤੀ ਸਾਂਤ ਵਸੈ ਸਰੀਰ,
ਗੁਰੂ ਦੀ ਮਤ ਨਾਲ ਅੰਦਰ ਸ਼ਾਂਤੀ ਆ ਜਾਂਦੀ ਹੈ। ਬਸ ਸ਼ਾਂਤ ਪਾਈ ਗੁਰ ਸਤਿਗੁਰ ਪੂਰੇ ਅੰਦਰਲਾ ਆਪਾਂ ਟਿਕ ਜਾਂਦਾ ਹੈ ਜੀ।
ਸ਼ਬਦ ਚੀਨ ਫਿਰ ਲਗਾ ਨਾ ਪੀਰ,
ਸ਼ਬਦ ਚੀਨ ਵਾਹਿਗੁਰੂ ਦੇ ਇਸ ਪਾਵਨ ਗੁਰ ਸ਼ਬਦ ਨਾਲ ਜੁੜ, ਇਸ ਦਾ ਬਾਰ ਬਾਰ ਵਿਚਾਰ ਕਰ, ਸ਼ਬਦ ਦੇ ਰਾਹੀਂ ਸੁਰਤ ਨੂੰ ਵਾਹਿਗੁਰੂ ਦੇ ਘਰ ਵਿੱਚ ਲੈ ਜਾ, ਫਿਰ ਤੈਨੂੰ ਕਦੀ ਕੋਈ ਪੀੜ ਦਰਦ ਨਹੀਂ ਲੱਗੇਗੀ ਜੀ।
ਆਵੈ ਨਾ ਜਾਏ ਨਾ ਦੁਖ ਪਾਏ,
ਜੰਮਣਾ ਮਰਨਾ ਮੁੱਕ ਜਾਂਦਾ ਤੇ ਉਸ ਦੇ ਆਦੀ ਵਿਆਦੀ ਉਪਾਧੀ ਇਹ ਤਿੰਨੇ ਦੁੱਖ ਮੁੱਕ ਜਾਂਦੇ ਹਨ ਜੀ।
ਨਾਮੇ ਰਾਤੀ ਸਹਿਜ ਸਮਾਏ,
ਨਾਮ ਵਿੱਚ ਸੁਰਤ ਰੰਗੀ ਗਈ, ਬਸ ਅੰਦਰ ਦੇ ਧਿਆਨ ਵਿੱਚ ਵਾਹਿਗੁਰੂ ਵਾਹਿਗੁਰੂ, ਫਿਰ ਆਪਾਂ ਸਹਿਜ ਵਿੱਚ ਐਸਾ ਸਮਾ ਜਾਂਦਾ ਜਿਵੇਂ ਪਾਣੀ ਪਾਣੀ ਵਿੱਚ ਮਿਲ ਜਾਂਦਾ ਹੈ ਜੀ।
ਨਾਨਕ ਗੁਰਮੁਖ ਵੇਖਾ ਹਜ਼ੂਰ,
ਹਜ਼ੂਰ ਕਹਿੰਦੇ ਨੇ ਉਸ ਵਾਹਿਗੁਰੂ ਨਾਲ ਜੁੜਿਆ ਹੋਇਆ ਵਾਹਿਗੁਰੂ ਨੂੰ ਕਿਤੇ ਦੂਰ ਨਹੀਂ ਵੇਖਦਾ, ਉਹ ਦੇਖਦਾ ਹੈ ਕਿ ਹਾਜ਼ਰਾ ਹਜ਼ੂਰ ਹੈ, ਕਿ ਜ਼ਾਹਰਾ ਜ਼ਹੂਰ ਹੈ, ਉਸ ਕਰਤੇ ਨੂੰ ਹਰ ਵੇਲੇ ਅੰਗ ਸੰਗ ਵੇਖਦਾ ਹੈ ਜੀ।
ਮੇਰਾ ਪ੍ਰਭੂ ਸਦ ਰਹਿਆ ਭਰਪੂਰ,
ਉਹ ਮੇਰਾ ਪ੍ਰਭੂ ਉਹ ਸਦਾ ਹੈ ਤੇ ਭਰਪੂਰ, ਧਿਆਨ ਚ ਰੱਖਿਓ ਦੋ ਉਸ ਦੇ ਗੁਣ ਵਰਣਨ ਕੀਤੇ ਨੇ, ਸਦਾ ਹੈ ਹਰ ਵੇਲੇ ਹੈ ਤੇ ਹਰ ਥਾਂ ਤੇ ਹੈ, ਕੋਈ ਐਸੀ ਜਗ੍ਹਾ ਨਹੀਂ ਜਿੱਥੇ ਕਿ ਉਹ ਮੇਰਾ ਵਾਹਿਗੁਰੂ ਨਹੀਂ ਹੈ ਜੀ।
ਇੱਕ ਸੇਵਕ ਇੱਕ ਭਰਮ ਭੁਲਾਏ,
ਇੱਕ ਤੇ ਆਪ ਜੈਸੇ ਗੁਰੂ ਚਰਨਾਂ ਵਿੱਚ ਜੁੜੇ ਸੇਵਕ ਨੇ ਉਹ ਅੰਮ੍ਰਿਤ ਵੇਲੇ ਵੀ ਸੇਵਾ ਵਿਚ ਜੁੜੇ, ਜਦੋਂ ਸਮਾਂ ਮਿਲ ਗਿਆ ਸਾਹਿਬ ਕੀ ਸੇਵਕ ਸ਼ਰਨ ਵਿਚ ਮੈਂ ਬੇਨਤੀ ਕਰਾਂ, ਆਪਾ ਆਪਾ ਇਤਨਾ ਇੱਕ ਮਿਕ ਕਰ ਲੈਂਦੇ ਨੇ ਕਿ ਉਸ ਸਾਹਿਬ ਨੂੰ ਕਦੇ ਭੁਲਾਉਂਦੇ ਨਹੀਂ ਤੇ ਹਰ ਵੇਲੇ ਉਹਦੀ ਸ਼ਰਨ ਵਿਚ ਨੇ। ਤੇ ਇੱਕ ਉਹ ਨੇ ਜਿਨ੍ਹਾਂ ਨੂੰ ਰੱਬ ਕਦੀ ਚੇਤੇ ਹੀ ਨਹੀਂ ਆਉਂਦਾ ਹੈ, ਉਹ ਭਰਮ ਵਿਚ ਭੁੱਲੇ ਹੋਏ ਦਿਨ ਰਾਤ ਮਾਲਕ ਨੂੰ ਭੁਲਾ ਕੇ ਜੀਵਨ ਬਤੀਤ ਪਏ ਕਰਦੇ ਹਨ ਜੀ।
ਆਪੇ ਕਰੇ ਹਰ ਆਪ ਕਰਾਏ,
ਉਹ ਆਪ ਕਰ ਰਿਹਾ ਤੇ ਕਰਾ ਵੀ ਮਾਲਕ ਆਪ ਹੀ ਰਿਹਾ ਹੈ ਜੀ।
ਇੱਕੋ ਵਰਦਾ ਅਵਰ ਨਾ ਕੋਈ,
ਹਰ ਥਾਂ ਤੇ ਕਾਲ ਪੁਰਖ ਵਾਹਿਗੁਰੂ ਇੱਕ ਆਪ ਹੀ ਵਰਤ ਰਿਹਾ, ਉਸ ਵਾਹਿਗੁਰੂ ਤੋਂ ਬਿਨਾ ਹੋਰ ਦੂਜਾ ਕੋਈ ਨਹੀਂ ਹੈ ਜੀ।
ਮਨ ਰੋਸ ਕੀਜਾ ਜੇ ਦੂਜਾ ਹੋਏ,
ਰੋਸ ਕਿਉਂ ਕਰਨਾ ਹੈ, ਰੱਬ ਤੇ ਗੁੱਸਾ ਕਿਉਂ ਕਰਨਾ ਹੈ, ਗੁਰੂ ਨਾਲ ਕਿਉਂ ਰੋਸ ਕਰਨਾ, ਆਪਣੇ ਸਿੱਖੀ ਜੀਵਨ ਨਾਲ ਕਿਉਂ ਰੋਸ ਕਰਨਾ। ਹਜ਼ੂਰ ਕਹਿੰਦੇ ਨੇ ਜੇ ਕੋਈ ਦੂਜਾ ਹੋਰ ਹੋਵੇ ਤੇ ਅਸੀਂ ਰੋਸ ਕਰੀਏ, ਰੋਸ ਕਿਸ ਤੇ ਕਰੀਏ, ਮਾਲਕ ਦੀ ਕਲਾ ਤੇ ਹਰ ਥਾਂ ਤੇ ਆਪਣੀ ਹੀ ਵਰਤ ਰਹੀ ਹੈ ਜੀ।
ਸਤਿਗੁਰ ਸੇਵੇ ਕਰਨੀ ਸਾਰੇ,
ਸਤਿਗੁਰ ਸੇਵੇ ਰੋਜ਼ ਸਤਿਗੁਰੂ ਨੂੰ ਸੇਵੇ, ਰੋਜ਼ ਗੁਰੂ ਦੀ ਸੇਵਾ ਵਿਚ ਜੁੜੇ ਤੇ ਗੁਰੂ ਦੇ ਉਪਦੇਸ਼ ਵਿਚ ਸੁਣੇ ਤੇ ਕਰਨੀ ਸਾਰੀ, ਸਾਰੀ ਦੇ ਅਰਥ ਨੇ ਸ੍ਰੇਸ਼ਟ ਕਰਨੀ। ਦੇਖੋ ਕਰਦੇ ਤੇ ਸਾਰੇ ਸੰਸਾਰੀ ਜੀਵ ਨੇ, ਪਰ ਕੋਈ ਗਲਤ ਕਰਮ ਕਰਦੇ ਨੇ, ਕੋਈ ਔਗਣਾਂ ਵਾਲੇ ਮਨਮੁਖਤਾ ਦੇ ਰਾਹ ਦੇ ਕੰਮ ਕਰਦੇ ਨੇ, ਉਹ ਸਾਰੀ ਕਰਨੀ ਨਹੀਂ, ਉਹ ਸ੍ਰੇਸ਼ਟ ਕਰਨੀ ਨਹੀਂ, ਉਹ ਅਪਵਿੱਤਰ ਕਰਨੀ ਹੈ। ਪਰ ਜੋ ਗੁਰੂ ਕੇ ਸਿੱਖ ਨੇ, ਮੈਂ ਬੇਨਤੀ ਕਰਾਂ, ਉਹਨਾਂ ਦੀ ਕਰਨੀ ਸ੍ਰੇਸ਼ਟ ਹੈ, ਉਹਨਾਂ ਦੇ ਕਦਮ ਚੰਗੇ ਨੇ। ਉਹ ਗੁਰਦੁਆਰੇ ਆਵਣ, ਉਹ ਸੇਵਾ ਕਮਾਵਣ, ਉਹ ਨਿਤਨੇਮ ਵਿਚ ਜੁੜਨ, ਉਹ ਚਾਹੇ ਆਪਣੀ ਕਿਰਤ ਵਿਚ ਜਾਵਣ, ਉਹਨਾਂ ਦੀ ਕਿਰਤ ਵਿਚ ਵੀ ਮੈਂ ਬੇਨਤੀ ਕਰਾਂ, ਧਰਮ ਦੀ ਕਿਰਤ ਬੈਠੀ ਹੈ, ਉਹਨਾਂ ਦੇ ਧਾਰਮਿਕ ਕਰਮਾਂ ਵਿਚ ਵੀ ਉਹ ਸਾਰੇ ਕਰਮ ਸ੍ਰੇਸ਼ਟ ਕਰਮ ਹੋ ਰਹੇ ਹਨ ਜੀ।
ਪਰ ਸਾਚਾ ਸਾਚੇ ਵਿਚਾਰੇ,
ਹਜ਼ੂਰ ਕਹਿੰਦੇ ਨੇ ਉਹ ਸੱਚੇ ਦਰ ਨਾਲ ਜੁੜੇ ਹੋਏ, ਸੱਚ ਦੀ ਵਿਚਾਰ ਹਰ ਵੇਲੇ ਅੰਦਰ ਵਸਾਈ ਬੈਠੇ ਹਨ ਜੀ।
ਕਿਤੇ ਵਾਰ ਸਭ ਸ਼ਬਦ ਸੁਹਾਏ,
ਇਹ ਜਿਹੜੀ ਬਾਣੀ ਦਾ ਆਰੰਭ ਹੋਇਆ ਸੀ ਨਾ, ਮੈਂ ਬੇਨਤੀ ਕਰਾਂ, ਬਿਲਾਵਲ ਰਾਗ ਦੇ ਇਹ ਦੋ ਸ਼ਬਦ ਸਨ। ਪਹਿਲੇ ਸ਼ਬਦ ਵਿਚ ਬਿਲਾਵਲ ਮਹੱਲਾ ਤੀਜਾ ਵਾਰ ਤੇ ਥਿੱਤਾਂ ਨਾਲ ਸੰਬੰਧਿਤ ਗੁਰੂ ਅਮਰਦਾਸ ਜੀ ਦੀ ਬਾਣੀ ਸੀ। ਇੱਥੇ ਹਜ਼ੂਰ ਹੁਣ ਇਸ ਬਾਣੀ ਦੀ ਸੰਪੂਰਨਤਾ ਵੱਲ ਆਉਂਦਿਆਂ ਇਹ ਸਮਝਾ ਰਹੇ ਨੇ, ਜਿਹੜੇ ਲੋਕ ਥਿੱਤਾਂ ਤੇ ਵਾਰਾਂ ਵਿਚ ਪਏ ਨੇ, ਆ ਥਿੱਤ ਵਧੀਆ, ਆ ਥਿੱਤ ਵਧੀਆ, ਆ ਵਾਰ ਚੰਗਾ, ਆ ਵਾਰ ਚੰਗਾ ਨਹੀਂ, ਹਜ਼ੂਰ ਕਹਿੰਦੇ ਨੇ ਕਿਹੜੇ ਭਰਮ ਵਿਚ ਪਏ ਹੋਏ ਹੋ, ਤੁਸੀਂ ਸ਼ਬਦ ਨਾਲ ਜੁੜ ਗਏ, ਤੁਹਾਡੇ ਵਾਸਤੇ ਸਾਰੀਆਂ ਥਿੱਤਾਂ ਤੇ ਸਾਰੇ ਵਾਰ ਹੀ ਸੋਹਣੇ ਹੋਵਣਗੇ ਜੀ।
ਸਤਿਗੁਰ ਸੇਵੇ ਤਾਂ ਫਲ ਪਾਏ,
ਜੇ ਸਤਿਗੁਰੂ ਨੂੰ ਸੇਵੋਗੇ ਤਾਂ ਫਲ ਝੋਲੀ ਵਿਚ ਪਏਗਾ, ਜੇ ਸਤਿਗੁਰੂ ਨੂੰ ਭੁੱਲ ਗਏ ਤੇ ਕਿਸੇ ਥਿੱਤ ਵਾਰ ਨੇ ਚੰਗਾ ਫਲ ਝੋਲੀ ਵਿਚ ਨਹੀਂ ਪਾਉਣਾ ਹੈ।
ਥਿੱਤੀ ਵਾਰ ਸਭ ਆਵਹੇ ਜਾਹੇ,
ਇਹ ਥਿੱਤਾਂ ਵਾਰ ਆਉਂਦੇ ਰਹਿਣਗੇ, ਏਕਮ ਆ ਗਈ, ਦੂਜ ਆ ਗਈ, ਤੀਜ ਆ ਗਈ, ਮੱਸਿਆ ਆ ਗਈ, ਚੌਦਸ ਆ ਗਈ, ਚਲੀ ਗਈ, ਇਸੇ ਤਰ੍ਹਾਂ ਵਾਰ ਐਤ ਸੋਮ ਮੰਗਲ ਬੁੱਧ ਵੀਰ ਇਹ ਆਉਂਦੇ ਰਹਿਣਗੇ ਤੇ ਜਾਂਦੇ ਰਹਿਣਗੇ। ਹਜ਼ੂਰ ਕਹਿੰਦੇ ਨੇ ਇਹ ਸਥਿਰ ਨਹੀਂ ਹਨ ਜੀ।
ਗੁਰ ਸ਼ਬਦ ਨਿਹਚਲ ਸਦਾ ਸੱਚ ਸਮਾਹੀ,
ਭਲਾ ਰੋਜ਼ ਵਾਹਿਗੁਰੂ ਵਾਹਿਗੁਰੂ ਕਰੋਗੇ, ਇਹ ਤੇ ਸਦਾ ਕਾਇਮ ਹੈ, ਇਹ ਤੇ ਹਰ ਵੇਲੇ ਨਾਲ ਹੈ, ਇਹ ਤੇ ਮੰਗਲਵਾਰ ਵੀ ਨਾਲ ਹੈ, ਇਹ ਤੇ ਵੀਰਵਾਰ ਵੀ ਸਾਡੇ ਨਾਲ ਹੈ। ਇਸ ਕਰਕੇ ਸਾਹਿਬ ਕਹਿੰਦੇ ਨੇ ਉਹ ਸੱਚ ਦੇ ਸ਼ਬਦ ਨਾਲ ਜੁੜ ਜਾਇਓ, ਥਿੱਤੀ ਵਾਰਾਂ ਦੇ ਭਰਮ ਭੁਲੇਖੇ ਵਿਚ ਨਾ ਪਿਓ ਜੀ।
ਥਿੱਤੀ ਵਾਰ ਤਾਂ ਜਾ ਸੱਚ ਰਾਤੀ,
ਥਿੱਤੀ ਵਾਰ ਤਾਂ ਜੇ ਸੱਚ ਨਾਲ ਜੁੜ ਗਏ, ਜੇ ਸੱਚ ਨਾਲ ਜੁੜੇ ਹੋ, ਤੁਹਾਡੇ ਵਾਸਤੇ ਸਾਰੇ ਵਾਰ ਚੰਗੇ ਤੇ ਸਾਰੀਆਂ ਥਿੱਤਾਂ ਵਧੀਆ ਹਨ ਜੀ।
ਬਿਨ ਨਾਵਾ ਸਭ ਭਰਮ ਹੈ ਕਾਚੇ,
ਨਾਮ ਤੋਂ ਬਿਨਾਂ ਸਭ ਕੱਚ ਨਾਲ ਜੁੜੇ ਹੋਏ। ਮੈਂ ਬੇਨਤੀ ਕਰਾਂ ਸੱਚ ਨੂੰ ਛੱਡ ਦਈਏ ਤੇ ਬਾਕੀ ਸਭ ਨਾਸ਼ਵੰਤ ਕੱਚ ਹੀ ਕੱਚ ਹੈ। ਇਸ ਕਰਕੇ ਨਾਮ ਨੂੰ ਭੁਲਾ ਕੇ ਜੋ ਭਰਮਦੇ ਨੇ ਉਹ ਕੱਚੇ ਸੰਸਾਰ ਨਾਲ ਜੁੜੇ ਹੋਏ ਹਨ ਜੀ।
ਮਨਮੁਖ ਮਰ ਮਰ ਬਿਗਤੀ ਜਾਹੇ,
ਮਨਮੁਖ ਮਰਦੇ ਨੇ ਤੇ ਮਰ ਕੇ ਵੀ ਉਹਨਾਂ ਦਾ ਪਰਲੋਕ ਸਬਰਦਾ ਨਹੀਂ, ਮਰ ਬਿਗਤੀ ਜਾਹੇ ਉਹਨਾਂ ਦੀ ਗਤੀ ਨਹੀਂ, ਉਹਨਾਂ ਦੀ ਮੁਕਤੀ ਨਹੀਂ, ਉਹ ਭਟਕਣਾ ਵਿੱਚ ਪਏ ਰਹਿੰਦੇ ਹਨ ਜੀ।
ਇੱਕ ਨਾ ਚੇਤੇ ਦੂਜਾ ਲੋਭਾਹੇ,
ਇੱਕ ਨੂੰ ਕਦੀ ਚੇਤਿਆ ਨਹੀਂ, ਉਹ ਤਾਂ ਯਾਦ ਨਹੀਂ ਆਇਆ, ਤੇ ਦੂਜੇ ਸੰਸਾਰ ਵਿੱਚ ਦਿਨ ਰਾਤ ਮਨ ਖਿੱਚ ਪਾਉਂਦਾ, ਇੱਧਰ ਲੁਭਾਈ ਮਨ ਹੋ ਰਿਹਾ ਹੈ ਜੀ।
ਅਚੇਤ ਪਿੰਡੀ ਅਗਿਆਨ ਅੰਧਾਰ,
ਇਹ ਅਚੇਤ ਪਿੰਡੀ ਬਣ ਗਈ, ਇਹ ਸਰੀਰਕ ਵਿਚਾਰਧਾਰਾ ਬੇਸਮਝ, ਇਹ ਕਹਿ ਲਈਏ ਚੇਤਨਾ ਭੁੱਲ ਗਈ, ਤੇ ਜਿਵੇਂ ਸੁੱਤਾ ਪਿਆ ਇਨਸਾਨ ਹੋਵੇ ਇਸ ਤਰ੍ਹਾਂ ਅਗਿਆਨਤਾ ਦੇ ਅੰਧੇਰੇ ਵਿੱਚ ਅਚੇਤ ਅਵਸਥਾ ਵਿੱਚ ਹੀ ਇਹ ਸਰੀਰਕ ਅਵਸਥਾ ਸੁਰਤ ਵਾਲੀ ਅਵਸਥਾ ਐਸੀ ਅਗਿਆਨਤਾ ਵਾਲੀ ਬਣ ਗਈ ਜੀ।
ਇਹਨੇ ਸ਼ਬਦ ਕਿਉਂ ਪਾਏ ਪਾਰ,
ਸ਼ਬਦ ਤੋਂ ਬਗੈਰ ਪਾਰ ਨਹੀਂ ਪੁੱਜਿਆ ਜਾਣਾ। ਮੈਂ ਬੇਨਤੀ ਕਰਾਂਗਾ, ਵਾਹਿਗੁਰੂ ਸ਼ਬਦ ਨੇ ਹੀ ਭਾਵ ਸਾਗਰ ਤੋਂ ਪਾਰ ਕਰਨਾ ਹੈ ਜੀ।
ਆਪ ਉਪਾਏ ਉਪਾਵਨ ਹਾਰ,
ਉਹ ਕਰਤਾ ਆਪ ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲਾ ਹੈ ਜੀ।
ਆਪੇ ਕੀ ਤੋਣ ਗੁਰ ਵਿਚਾਰ,
ਤੇ ਆਪ ਰਹਿਮਤ ਕੀਤੇ ਇਹ ਜਿਹੜੀ ਗੁਰੂ ਦੀ ਵਿਚਾਰ ਸਾਨੂੰ ਮਿਲੀ ਨਾ, ਇਹ ਵੀ ਕਰਤੇ ਨੇ ਆਪ ਸੰਸਾਰ ਤੇ ਪ੍ਰਗਟ ਹੋ ਕੇ ਗੁਰੂ ਦੇ ਰਾਹੀਂ ਸਾਨੂੰ ਰੱਬ ਦੇ ਘਰ ਦੀ ਵਿਚਾਰ ਵੀ ਵਾਹਿਗੁਰੂ ਆਪ ਦਿੱਤੀ ਹੈ ਜੀ।
ਬਹੁਤੇ ਭੇਖ ਕਰਹਿ ਭੇਖ ਧਾਰੀ,
ਸੰਸਾਰ ਵਿੱਚ ਬਹੁਤ ਲੋਕ ਐਸੇ ਨੇ ਜਿਹੜੇ ਭੇਖ ਧਾਰੀ ਬਣ ਗਏ, ਬਾਹਰੋਂ ਦਿਖਾਵਾ ਕੁਝ ਹੋਰ ਤੇ ਅੰਦਰੋਂ ਕੁਝ ਉਹ ਹੋਰ ਹਨ ਜੀ।
ਭਵ ਭਵ ਭਰਮ ਹੈ ਕਾਚੀ ਸਾਰੀ,
ਇਸ ਤਰ੍ਹਾਂ ਭਟਕਦੇ ਭਟਕਦੇ ਭਰਮ ਦੇ ਜ਼ਿੰਦਗੀ ਦੀ ਬਾਜੀ ਕੱਚੀ ਹੀ ਬਤੀਤ ਕਰ ਲੈਂਦੇ, ਜੀਵਨ ਦੀ ਬਾਜੀ ਉਸ ਵਾਹਿਗੁਰੂ ਦੇ ਦਰ ਪ੍ਰਵਾਨ ਨਾ ਹੁੰਦੀ ਜੀ।
ਐਥਾ ਸੁਖ ਨਾ ਆਗਾ ਹੋਏ,
ਉਹਨਾਂ ਨੂੰ ਨਾ ਇੱਥੇ ਸੁਖ, ਲੋਕ ਵੀ ਉਹਨਾਂ ਦਾ ਦੁਖੀ ਤੇ ਪਰਲੋਕ ਵਿੱਚ ਵੀ ਉਹਨਾਂ ਨੂੰ ਚੈਨ ਨਹੀਂ ਮਿਲਦੀ ਹੈ ਜੀ।
ਮਨਮੁਖ ਮੂਏ ਆਪਣਾ ਜਨਮ ਖੋਏ,
ਮਨਮੁਖ ਇਹ ਕਹਿ ਲਈਏ ਜੀਵਨ ਕਾਲ ਵਿੱਚ ਵੀ ਇਸ ਜ਼ਿੰਦਗੀ ਨੂੰ ਅਮਰ ਨਾ ਕਰ ਸਕੇ ਤੇ ਮਰ ਕੇ ਵੀ ਮਰ ਨਾ ਸਕੇ, ਬਲਕਿ ਇਸੇ ਤਰ੍ਹਾਂ ਆਪਣਾ ਜਨਮ ਅਜਾਈ ਗਵਾ ਲੈਂਦੇ ਹਨ ਜੀ।
ਸਤਿਗੁਰ ਸੇਵੇ ਭਰਮ ਚੁਕਾਏ,
ਜੇ ਸਤਿਗੁਰੂ ਨੂੰ ਸੇਵੇ ਗੁਰ ਸ਼ਬਦ ਨਾਲ ਜੁੜੇ ਤੇ ਅੰਦਰਲਾ ਭਰਮ ਭੁਲੇਖਾ ਚਲਾ ਜਾਂਦਾ ਹੈ ਜੀ।
ਘਰ ਹੀ ਅੰਦਰ ਸੱਚ ਮਹਿਲ ਪਾਏ,
ਫਿਰ ਸਰੀਰ ਅੰਦਰ ਹੀ ਮੈਂ ਬੇਨਤੀ ਕਰਾਂ, ਉਹ ਮਹਿਲ ਉਹ ਟਿਕਾਣਾ ਕਿਤੇ ਬਾਹਰ ਨਹੀਂ, ਬਲਕਿ ਸੁਰਤ ਦਾ ਟਿਕਾਣਾ ਸਰੀਰ ਦੇ ਅੰਦਰ ਹੀ ਵਾਹਿਗੁਰੂ ਵਾਲਾ ਬਣ ਜਾਂਦਾ ਹੈ ਜੀ।
ਆਪੇ ਪੂਰਾ ਕਰੇ ਸੋ ਹੋਏ,
ਮਾਲਕ ਆਪ ਰਹਿਮਤ ਕਰੇ ਸਾਡਾ ਜੀਵਨ ਪੂਰਾ ਹੋ ਜਾਏ, ਇਹ ਜੀਵਨ ਅਧੂਰਾ ਨਾ ਰਹੇ, ਇਹ ਮਾਲਕ ਦੀ ਆਪਣੀ ਕਿਰਪਾ ਨਾਲ ਹੈ ਜੀ।
ਇਹ ਥਿੱਤੀ ਵਾਰ ਦੂਜਾ ਦੋਏ,
ਇਹ ਜਿਹੜੇ ਥਿੱਤੀ ਵਾਰ ਨੇ ਇਹ ਰੱਬ ਤੋਂ ਭੁਲਾ ਕੇ ਮਨੁੱਖ ਨੂੰ ਭਰਮ ਭੁਲੇਖੇ ਵਿੱਚ ਦੂਜੇ ਪਾਸੇ ਜੋੜਨ ਵਾਲੇ ਹਨ ਜੀ।
ਸਤਿਗੁਰ ਬਾਜੋ ਅੰਧ ਗੁਬਾਰ,
ਸਤਿਗੁਰੂ ਤੋਂ ਬਿਨਾ ਅੰਧ ਘੋਰ ਇਸ ਸੰਸਾਰ ਵਿੱਚ ਵਰਤ ਰਿਹਾ, ਪਤਾ ਨਹੀਂ ਲੱਗਦਾ ਵੀ ਕਰਨਾ ਕੀ ਹੈ ਤੇ ਜਾਣਾ ਕਿੱਧਰ ਹੈ ਜੀ।
ਥਿੱਤੀ ਵਾਰ ਸੇਵ ਹੈ ਮੁਗਦ ਗਵਾਰ,
ਜਿਹੜੇ ਥਿੱਤਾਂ ਵਾਰਾਂ ਸੇਵਦੇ ਨੇ ਹਜ਼ੂਰ ਕਹਿੰਦੇ ਨੇ ਉਹ ਮੂਰਖ ਨੇ, ਉਹ ਗਵਾਰ ਬੇਸਮਝ ਅਣਜਾਣ ਲੋਕ ਹਨ ਜੀ।
ਨਾਨਕ ਗੁਰਮੁਖ ਬੂਝੈ ਸੋਝੀ ਪਾਏ,
ਹਜ਼ੂਰ ਗੁਰੂ ਅਮਰਦਾਸ ਤੀਜੇ ਨਾਨਕ ਫਰਮਾਨ ਕਰਦੇ ਨੇ, ਜਦੋਂ ਗੁਰਮੁਖ ਬਣ ਜਾਏ ਉਹ ਬੁੱਝ ਲੈਂਦਾ, ਉਹਨੂੰ ਸੋਝੀ ਆ ਜਾਂਦੀ ਜੀਵਨ ਦਾ ਅਸਲੀ ਸਮਾਂ ਕਿਹੜਾ ਹੈ, ਜਦੋਂ ਵਾਹਿਗੁਰੂ ਸਿਮਰਨ ਕਰ ਲਿਆ, ਸੰਗਤ ਵਿੱਚ ਆ ਗਏ, ਅੰਮ੍ਰਿਤ ਵੇਲਾ ਸੰਭਾਲ ਲਿਆ, ਉਹ ਸਾਡੇ ਜੀਵਨ ਦਾ ਸਭ ਤੋਂ ਕੀਮਤੀ ਸਮਾਂ ਬਣ ਜਾਂਦਾ ਹੈ ਜੀ।
ਇੱਕ ਨਾਮ ਸਦਾ ਰਹਿਆ ਸਮਾਏ,
ਇੱਕ ਨਾਮ ਵਿੱਚ ਸਦਾ ਉਹ ਸਮਾਏ ਰਹਿੰਦੇ ਨੇ, ਇਹ ਵਾਹਿਗੁਰੂ ਕਿਰਪਾ ਕਰਨ ਨਾਮ ਵਿੱਚ ਸਦਾ ਸੁਰਤ ਜੁੜੀ ਰਹੇ ਜੀ। ਕਿਉਂਕਿ ਸ਼ਬਦ ਜੋ ਕਿ 62 ਪੰਕਤੀਆਂ ਦਾ ਸ਼ਬਦ ਸੀ, ਸਤਿਗੁਰੂ ਦੀ ਰਹਿਮਤ ਨਾਲ ਜਿੰਨਾ ਸਤਿਗੁਰਾਂ ਨੇ ਸਮਾਂ ਬਖਸ਼ਿਆ ਸੰਪੂਰਨਤਾ ਕਰਨ ਦੀ ਸਤਿਗੁਰੂ ਆਪ ਕਿਰਪਾ ਕੀਤੀ ਜੀ। ਇਹਨਾਂ ਅੱਖਰਾਂ ਨਾਲ ਭੁੱਲਾਂ ਦੀ ਖਿਮਾ ਕਰਦੇ ਹਾਂ। ਹਾਰਦਿਕ ਤੌਰ ਤੇ ਕੋਟਾਨ ਕੋਟ ਧੰਨਵਾਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਸਮੂਹ ਪ੍ਰਬੰਧ ਦਾ, ਜਥੇਦਾਰ ਸਾਹਿਬ ਜੀ ਦਾ ਤੇ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਕਹਿੰਦੇ ਹਾਂ। ਹਾਰਦਿਕ ਤੌਰ ਤੇ ਧੰਨਵਾਦ, ਸਦਾ ਮਸਤਕ ਝੁਕਿਆ ਰਹੇ ਉਹਨਾਂ ਸ਼ਹੀਦਾਂ ਦੇ ਚਰਨਾਂ ਵਿੱਚ ਤੇ ਆਪਣਾ ਜੀਵਨ ਧਰਮ ਨਾਲ ਜੋੜਦੇ ਹਾਂ। ਗੁਰ ਸ਼ਬਦ ਦੀ ਸਾਂਝ ਵਾਲਾ ਬਣਿਆ ਰਹੇ ਜੀ। ਆਓ ਭੁੱਲਾਂ ਦੀ ਖਿਮਾ ਕਰਦੇ ਹਾਂ, ਦੋ ਪੰਕਤੀਆਂ ਪੜ੍ਹ ਕੇ ਸੰਪੂਰਨਤਾ ਕਰੀਏ ਜੀ।
ਸਤਿਗੁਰ ਬਾਜੋ ਅੰਧ ਗੁਬਾਰ, ਥਿੱਤੀ ਵਾਰ ਸੇਵਹ ਮੁਗਦ ਗਵਾਰ, ਨਾਨਕ ਗੁਰਮੁਖ ਬੂਝੈ ਸੋਜੀ ਪਾਏ, ਇਕਤ ਨਾਮ ਸਦਾ ਰਹਿਆ ਸਮਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।